श्री नानक पद पंकज बंदन पद पंग सिमरंगद दुख निकम गुरु अमरदास हृदय नित त्याऊं हृदय श्री गुरु रामदास गुण श्री अर्जन बिघनन के नाशक बिघनन हर गोबिंद शुभ सुमत पर श्री हर राय जी नमो कर जोरी नमो
कर जोरी
श्री हर कृष्ण मनाओ
बहोरी
गुरु तेग बहादुर साहेब जी परम कृपाला जी परम
कृपाला
श्री गुरु गोबिंद सिंह
विसाला
पर
पन पन सीसा
बंदो
बार बार जगदीसा
मह अमृत
ज्ञान है
माणक
भगत बराग
श्री गुरु ग्रंथ
साहिब उदद
बंदो कर
अनुराग
एकंकारा
सत गुरु
प्रसाद
सच हो ए
वाहिगुरु जी की फतेह है
विघ्न विनाशन सोए
ठे मन तीरिया किलविख वंजन पूरे सो क्यों विसरे माओ
मैं
जो रहया पर पूरे सो क्यों विसरे माओ
मैं
पर पूरे
सतनाम श्री वाहिगुरु साहिब जिया दरब तुरंग लिए सब जाई खानन सदन बरे पुन ताई
परमादरणीय सहबे कमाल बारगहे इनायत के मालक कलयुगी जीवों के उद्धार करता साहबे सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे बरकतमई कदमां च विराजमान गुरु प्यारी साध संगत गुरुदेव जी दी महान इनायत दा सदका ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਇਹ ਸ਼ਾਮ ਅਜੀਜ਼ੁਲ ਨਵਾਜ਼ ਪਾਤਸ਼ਾਹ ਜੀ ਦੇ ਮੁਕੱਦਸ ਕਦਮਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਆਂ ਤੋਂ ਸਤਿਗੁਰੂ ਜੀ ਦੀ ਮਹਾਂਬਾਣੀ ਦਾ ਗਾਇਨ ਬੜੇ ਵਜਦ ਵਿੱਚ ਆਪ ਨੇ ਸਰਵਣ ਕੀਤਾ ਹੈ ਕੁਝ ਸਮਾਂ ਹੋਰ ਚੱਲ ਰਹੀ ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਦੀ ਵਿਚਾਰ ਰਾਹੀਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ। ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਬਰਕਤਮਈ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਤੱਕ ਸਤਿਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰਦਿਆਂ ਇਤਨਾ ਆਪਣੇ ਸਰਵਣ ਕੀਤਾ, ਅਮੀਨਾਬਾਦ ਜਿਸ ਦਾ ਮੌਜੂਦਾ ਨਾਮ ਹੈ ਪਾਕਿਸਤਾਨ ਦੇ ਅੰਦਰ, ਸਾਡੇ ਇਤਿਹਾਸਕਾਰਾਂ ਨੇ ਇਸ ਨੂੰ ਏਮਨਾਬਾਦ ਕਰਕੇ ਲਿਖਿਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਇਸ ਨਗਰ ਦਾ ਨਾਮ ਸੈਦਪੁਰ ਸਰਹਾਲੀ ਕਰਕੇ ਸੀ, ਜਿੱਥੋਂ ਦੇ ਖਾਨ ਪਠਾਨ ਸੱਤਾ ਪਾ ਕੇ ਰਾਜ ਪਾ ਕੇ ਬੜੇ ਜ਼ਾਲਮਾਨਾ ਢੰਗ ਨਾਲ ਆਪਣਾ ਜੀਵਨ ਜੀ ਰਹੇ ਸਨ। ਹਰ ਰੋਜ਼ ਨਿਮਾਣਿਆਂ ਦਾ ਮਾਣ ਭੰਗ ਕਰਨਾ ਉਹਨਾਂ ਦਾ ਸੁਭਾਅ ਬਣ ਗਿਆ ਸੀ, ਲੁੱਟ ਕੇ ਖਾਣਾ ਉਹਨਾਂ ਦਾ ਸੁਭਾਅ ਬਣ ਗਿਆ ਸੀ। ਜੇ ਕੋਈ ਕਰਤਾ ਪੁਰਖ ਦੇ ਮਾਰਗ ਦੀ ਗੱਲ ਆਖੇ ਤਾਂ ਉਸ ਦਾ ਰੱਜ ਕੇ ਅਪਮਾਨ ਕਰਦੇ ਸਨ ਅਤੇ ਪਾਖੰਡ ਜਾਲ ਵੀ ਬੜਾ ਉਸ ਥਾਂ 'ਤੇ ਵਰਤਿਆ ਹੋਇਆ ਸੀ। ਤਮਾਮ ਪੀਰ ਫਕੀਰ ਤਾਗੇ ਤਵੀਤ ਦੇਣ ਵਾਲੇ ਇਸ ਗੱਲ ਨੂੰ ਬੜੇ ਜ਼ੋਰ ਸ਼ੋਰ ਨਾਲ ਕਹਿੰਦੇ ਸਨ ਕਿ ਅਸੀਂ ਜਿਸ ਨੂੰ ਚਾਹੀਏ ਮੰਤਰ ਪੜ੍ਹ ਕੇ ਅੱਖਾਂ ਤੋਂ ਅੰਨਾ ਕਰ ਦਿੰਦੇ ਹਾਂ, ਪੈਰਾਂ ਤੋਂ ਲੰਗੜਾ ਕਰ ਸਕਦੇ ਹਾਂ, ਹੱਥਾਂ ਤੋਂ ਲੂਲਾ ਕਰ ਸਕਦੇ ਹਾਂ। ਇੱਕ ਗੁਜ਼ਾਰਿਸ਼ ਮੈਂ ਆਪ ਜੀ ਦੇ ਗੋਸ਼ ਗੁਜ਼ਾਰ ਰੱਖਣੀ ਚਾਹੁੰਦਾ ਹਾਂ। ਪਰਮਾਤਮਾ ਦਾ ਜਪ, ਪਰਮਾਤਮਾ ਦੇ ਚਰਨਾਂ 'ਚ ਬੇਨਤੀ ਇਸ ਲਈ ਤਾਂ ਕੀਤੀ ਜਾ ਸਕਦੀ ਹੈ ਕਿ ਜੇ ਕੋਈ ਲੰਗੜਾ ਹੋ ਗਿਆ, ਹੇ ਕਰਤਾ ਪੁਰਖ ਉਸ ਨੂੰ ਚੱਲਣ ਜੋਗਾ ਕਰ ਦੇ। ਅਗਰ ਕਿਸੇ ਦੀ ਨਜ਼ਰ ਘੱਟ ਗਈ ਹੈ ਤਾਂ ਹੇ ਪ੍ਰਭੂ ਇਸ ਦੀ ਨਜ਼ਰ ਦੇਖਣ ਜੋਗੀ ਕਰ ਦੇ। ਇਹ ਅਰਦਾਸ ਤਾਂ ਉਸਦੇ ਦਰ ਕਬੂਲ ਹੋ ਜਾਂਦੀ ਹੈ, ਪਰ ਕਿਸੇ ਨੂੰ ਅੰਧਾ ਕਰ ਦੇਣਾ, ਲੰਗੜਾ ਕਰ ਦੇਣਾ ਜਾਂ ਲੂਲਾ ਕਰ ਦੇਣਾ, ਇਸ ਤਰ੍ਹਾਂ ਦੀ ਪ੍ਰਾਰਥਨਾ ਪਰਮਾਤਮਾ ਦੀ ਬਾਰਗਾਹ 'ਚ ਕਦੇ ਵੀ ਪ੍ਰਵਾਨ ਨਹੀਂ ਆਉਂਦੀ। ਅੱਜ ਵੀ ਤੁਹਾਨੂੰ ਬੜੇ ਲੋਕ ਇਸ ਤਰ੍ਹਾਂ ਦੇ ਵਹਿਮ ਤੋਮਾਤ ਵਿੱਚ ਗ੍ਰਸੇ ਹੋਏ ਮਿਲ ਜਾਵਣਗੇ ਬਈ ਅਸੀਂ ਮੁੱਠੀ ਕਰ ਦਿੰਦੇ ਹਾਂ, ਕਿਸੇ ਦੇ ਕੰਮ ਕਾਰ ਨੂੰ ਬੰਨ ਦਿੰਦੇ ਹਾਂ। ਮੈਂ ਬੜੀ ਦਫਾ ਇਹ ਗੱਲ ਮਹਾਰਾਜ ਦੀ ਹਾਜ਼ਰੀ ਵਿੱਚ ਆਖੀ ਹੈ ਬਈ ਇਹੋ ਜਿਹਾ ਕੋਈ ਜੋਤਸ਼ੀ ਨਹੀਂ ਹੈ, ਕੇਵਲ ਪਖੰਡ ਹੈ। ਔਰ ਸਤਿਗੁਰੂ ਜੀ ਨਾਲੋਂ ਟੁੱਟ ਕੇ ਬਹੁ ਗਿਣਤੀ ਸਾਡੇ ਸਿੱਖ ਵੀਰਾਂ ਦੀ ਹੈ ਜੋ ਉਹਨਾਂ ਦੇ ਕੋਲ ਜਾ ਕੇ ਇਸ ਤਰ੍ਹਾਂ ਹੱਥ ਫੈਲਾ ਕੇ ਬੈਠੇ ਹੁੰਦੇ, ਕੋਈ ਕਿਸੇ ਤਰ੍ਹਾਂ ਦੇ ਟੂਣੇ ਕਰਦਾ ਹੋਇਆ ਦਿਖਾਈ ਪੈਂਦਾ। ਇਹ ਕੇਵਲ ਉਹਨਾਂ ਲੋਕਾਂ ਦਾ ਕੰਮ ਹੈ ਜਿਨ੍ਹਾਂ ਦਾ ਹਿਰਦਾ ਕਰਤਾ ਪੁਰਖ ਦੇ ਨਾਮ ਨਾਲੋਂ ਟੁੱਟਿਆ ਹੋਇਆ ਜਾਂ ਜਿਨ੍ਹਾਂ ਦਾ ਵਿਸ਼ਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਤੇ ਨਹੀਂ ਬਣ ਸਕਿਆ। ਐਸੇ ਮਨੁੱਖ ਦੇਖਾ ਦੇਖੀ ਸਵਾਂਗ ਧਰ, ਭੋਲੇ ਭਟਕਾ ਖਾਹੇ ਭੁੱਲੇ ਹੋਏ ਭਟਕਾ ਖਾਂਦੇ ਦਿਖਾਈ ਪੈ ਰਹੇ ਹਨ। ਉਸ ਥਾਂ ਹਰ ਤਰ੍ਹਾਂ ਨਾਲ ਇਹ ਵੀ ਇੱਕ ਤਰ੍ਹਾਂ ਦਾ ਜ਼ੁਲਮ ਹੈ ਬਈ ਖਾਮ ਖਾ ਕਿਸੇ ਮਨੁੱਖ ਨੂੰ ਵਰਗਲਾ ਕੇ ਉਸ ਕੋਲੋਂ ਧਨ ਖੋਹ ਲੈਣਾ ਜਾਂ ਉਸਨੂੰ ਆਪਣੇ ਅਧੀਨ ਕਰਨਾ। ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਕਰਤਾ ਪੁਰਖ ਬਰਦਾਸ਼ਤ ਨਹੀਂ ਕਰਦਾ ਔਰ ਉਹਨਾਂ ਦੇ ਜੀਵਨ ਦਾ ਅੰਤ ਭੈੜਾ ਹੁੰਦਾ ਹੋਇਆ ਦਿਖਾਈ ਪੈਂਦਾ। ਸ਼ਹਿਦਪੁਰ ਦਾ ਉਹ ਨਗਰ ਜੰਗ ਦਾ ਭਿਆਨਕ ਮੈਦਾਨ ਬਣ ਗਿਆ, ਨਾ ਕਿਸੇ ਦਾ ਮਕਾਨ ਬਚਿਆ, ਨਾ ਕਿਸੇ ਦਾ ਸਮਾਨ ਬਚਿਆ ਔਰ ਨਾ ਸਨਮਾਨ ਰਹਿ ਸਕਿਆ। ਹਰ ਤਰ੍ਹਾਂ ਦੀ ਲੁੱਟ ਬਾਬਰ ਦੇ ਸੈਨਿਕਾਂ ਨੇ ਸ਼ਹਿਦਪੁਰ ਵਿੱਚ ਮਚਾ ਦਿੱਤੀ ਔਰ ਜੰਗ ਚੱਲਣਾ ਚੱਲਦਾ ਸ਼ਹਿਦਪੁਰ ਦੇ ਪਠਾਣਾਂ ਦੀ ਹਾਰ ਹੋਈ। ਅਗਲੀ ਕਥਾ ਪ੍ਰੇਮ ਸਹਿਤ ਸਰਵਣ ਕਰੀਏ। ਪੇਸ਼ਤਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਹੋਇਆਂ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਪ੍ਰੇਮ ਸਹਿਤ ਆਖੋ ਜੀ।
ਦਰਬ ਤੁਰੰਗ ਲੀਏ ਸਭ ਜਾਈ,
ਸਾਰਾ ਸਾਜੋ ਸਮਾਨ ਧਨ ਘੋੜੇ ਆਦਿਕ ਬਾਬਰ ਨੇ ਸ਼ਹਿਦਪੁਰ ਵਿੱਚੋਂ ਅਮੀਨਾਬਾਦ ਵਿੱਚੋਂ ਲੁੱਟ ਲਿਆ। ਹਾਂਜੀ।
ਖਾਨਨ ਸਦਨ ਬਰੈ ਪੁਨ ਤਾਈ,
ਫਿਰ ਬਾਬਰ ਦੇ ਸਿਪਾਹੀ ਦੌੜ ਕੇ ਪਠਾਣਾ ਦੇ ਘਰ ਵਿੱਚ ਜਾ ਵੜੇ ਹਨ। ਹਾਂਜੀ।
ਸੁੰਦਰ ਅੰਗਨਾ ਤਬ ਕਹਿ ਲੀਨੀ,
ਉਹਨਾਂ ਦੀਆਂ ਸੁੰਦਰ ਬੱਚੀਆਂ ਧੀਆਂ ਭੈਣਾਂ ਇਸਤਰੀਆਂ ਆਦਿਕ ਉਹਨਾਂ ਸਾਰੀਆਂ ਨੂੰ ਗੁਲਾਮ ਬਣਾ ਕੇ ਬੰਨ ਲਿਆ ਔਰ ਜਿਸ ਨੂੰ ਗੁਲਾਮ ਬਣਾਉਂਦੇ ਸਨ ਉਸ ਦਾ ਸਿਰ ਮੂੰਹ ਮੁੰਨ ਦਿੱਤਾ ਜਾਂਦਾ ਸੀ। ਉਹਨਾਂ ਦੀਆਂ ਮੀਡੀਆਂ ਮੁੰਨ ਕੇ ਸਿਰ ਵਿੱਚ ਸੁਆਹ ਪਾ ਕੇ ਗੁਲਾਮ ਬਣਾ ਕੇ ਅੱਗੇ ਬੰਨ ਲਿਆ। ਹਾਂਜੀ।
ਭੂਖਨ ਪਾਟ ਯੁਤ ਬੈਸ ਨਵੀਨੀ,
ਜਿਹੜੇ ਸੋਹਣੇ ਬਸਤਰ ਸਨ ਗਹਿਣੇ ਸਨ ਜਵਾਨ ਉਮਰ ਦੀਆਂ ਇਸਤਰੀਆਂ ਤਮਾਮ ਜਿਨ੍ਹਾਂ ਨੇ ਪਹਿਨੇ ਹੋਏ ਸਨ। ਹਾਂਜੀ।
ਸਰਬ ਪਠਾਨਨ ਮਾਰ ਕੈ ਲੁੱਟਿਓ ਨਗਰ ਬਨਾਏ,
ਸਾਰਿਆਂ ਪਠਾਣਾਂ ਨੂੰ ਮਾਰ ਕੇ ਸ਼ਹਿਦਪੁਰ ਨਿਵਾਸੀਆਂ ਨੂੰ ਜੋ ਜ਼ੁਲਮ ਵਿੱਚ ਅੰਨੇ ਹੋ ਗਏ ਸਨ ਉਹਨਾਂ 'ਤੇ ਕਰਤਾ ਪੁਰਖ ਦੀ ਲਾਠੀ ਬਰਸੀ ਔਰ ਬੁਰੀ ਤਰ੍ਹਾਂ ਉਹਨਾਂ ਦੇ ਜੀਵਨ ਦਾ ਅੰਤ ਹੋਇਆ ਔਰ ਚੰਗੀ ਤਰ੍ਹਾਂ ਬਣਾ ਕੇ ਸ਼ਹਿਦਪੁਰ ਨੂੰ ਬਾਬਰ ਨੇ ਲੁੱਟਣਾ ਕੀਤਾ। ਹਾਂਜੀ।
ਬਹੁਤ ਕੈਦ ਮੈਂ ਕਰ ਲਈਏ ਹਾਏ ਹਾਏ ਬਿਲ ਲਾਏ,
ਜਦੋਂ ਕਿਸੇ ਦੇ ਪਰਿਵਾਰ ਦੇ ਜੀਵ ਵੀ ਮਾਰੇ ਜਾਵਣ, ਧਨ ਵੀ ਖੁਸ਼ ਜਾਏ, ਮਕਾਨ ਵੀ ਜਲਾ ਦਿੱਤੇ ਜਾਵਣ, ਅਤੇ ਫਿਰ ਉਹਨਾਂ ਨੂੰ ਤ੍ਰੀਮਤਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਮੁਸ਼ਕਾਂ ਬਣ ਕੇ ਕੈਦ ਵਿੱਚ ਪਾਇਆ ਜਾਏ, ਉਸ ਵੇਲੇ ਫਿਰ ਮਨੁੱਖ ਦੇ ਮੂੰਹੋਂ ਹਾਏ ਹਾਏ ਹੀ ਸੁਣਾਈ ਪੈਂਦੀ, ਵਿਰਲਾਪ ਕਰਦਾ ਹੋਇਆ ਹੀ ਸੁਣਾਈ ਪੈਂਦਾ ਹੈ। ਇਸ ਲਈ ਐਮਨਾਬਾਦ ਵਿੱਚੋਂ ਦੋ ਤਿੰਨ ਤਰ੍ਹਾਂ ਦੀ ਪੁਕਾਰ ਸੁਣਦੀ ਪਈ ਹੈ। ਇੱਕ ਤਾਂ ਜਿਨਕੇ ਬੰਕੇ ਘਰੀ ਨਾ ਆਇਆ, ਇਹ ਹਾਲਾਤ ਬਣ ਗਏ ਨੇ, ਮਾਵਾਂ ਦੇ ਪੁੱਤਰ ਮੈਦਾਨੇ ਜੰਗ 'ਚ ਮਾਰੇ ਗਏ, ਬਹੁਤ ਸਾਰੀਆਂ ਸੁਹਾਗਣਾਂ ਬੇਵਾ ਹੋ ਗਈਆਂ ਔਰ ਮਾਂ ਪਿਓ ਦੀਆਂ ਗੋਦਾਂ ਉਜੜ ਗਈਆਂ। ਸਾਜੋ ਸਮਾਨ ਜਾਂਦਾ ਰਿਹਾ ਅਤੇ ਇਹਨਾਂ ਨੂੰ ਵੀ ਬਾਬਰ ਦਿਆਂ ਸਿਪਾਹੀਆਂ ਨੇ ਬੰਨ੍ਹ ਲਿਆ ਔਰ ਕੇਵਲ ਬੰਨਿਆ ਹੀ ਨਹੀਂ ਹੈ, ਉਹਨਾਂ ਦਾ ਸਾਜੋ ਸਮਾਨ ਉਹਨਾਂ ਦੇ ਹੀ ਸਿਰਾਂ 'ਤੇ ਰੱਖ ਕੇ ਪਸ਼ੂਆਂ ਦੀ ਤਰ੍ਹਾਂ ਹੱਕਦਿਆਂ ਹੋਇਆਂ ਅੱਗੇ ਲਗਾ ਕੇ ਲੈ ਜਾ ਰਹੇ ਹਨ। ਹਾਂਜੀ।
ਸ਼੍ਰੀ ਗੁਰੂ ਨੇ ਜੋ ਸ਼ਬਦ ਉਚਾਰਾ,
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਸੀ, ਕਾਇਆ ਕੱਪੜ ਟੁੱਕ ਟੁੱਕ ਹੋ ਸੀ, ਉਹ ਸਾਰਾ ਇਨ ਬਿਨ ਸਹੀ ਉਤਰਿਆ ਹੈ। ਇੱਕ ਗੁਜ਼ਾਰਿਸ਼ ਹੋਰ ਵੀ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹਾਂ। ਕੇਵਲ ਇੱਕ ਸ਼ਬਦ ਹੀ ਸਹੀ ਨਹੀਂ ਉਤਰਿਆ, ਬਲਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਜਿਤਨੇ ਮੁਬਾਰਕ ਸ਼ਬਦ ਨੇ ਉਹ ਸਾਰੇ ਹੀ ਤ੍ਰਿਕਾਲ ਸੱਤ ਨੇ ਔਰ ਹਮੇਸ਼ਾ ਉਹ ਸਹੀ ਉਤਰਦੇ ਨੇ। ਅੱਜ ਤੱਕ ਦੁਨੀਆ ਦੇ ਤਮਾਮ ਧਰਮ ਗ੍ਰੰਥਾਂ 'ਤੇ ਸਾਇੰਟਿਸਟਾਂ ਨੇ ਤਨਜ਼ ਕੀਤੀ ਹੈ, ਬਾਈਬਲ ਦੀਆਂ ਕੋਈ 30% ਕਹਾਣੀਆਂ ਬਾਈਬਲ ਕਮੇਟੀ ਨੂੰ ਬਾਈਬਲ 'ਚੋਂ ਕੱਢਣੀਆਂ ਪਈਆਂ। ਉਹਨਾਂ ਨੇ ਕਹਿ ਦਿੱਤਾ ਬਈ ਅੱਜ ਸਾਇੰਸ ਦੇ ਯੁੱਗ ਵਿੱਚ ਬਾਈਬਲ ਦੀਆਂ ਇਹ ਕਹਾਣੀਆਂ ਸੰਸਾਰ ਵਿੱਚ ਨਹੀਂ ਚਲਾਈਆਂ ਜਾ ਸਕਦੀਆਂ। ਜੈਸੇ ਮੈਂ ਅਰਜ਼ ਕਰਾਂ, ਬਾਈਬਲ ਦੀ ਇਹ ਪ੍ਰਸਿੱਧ ਕਥਾ ਰਹੀ ਕਿ ਧਰਤੀ ਤਖਤੇ ਦੀ ਤਰ੍ਹਾਂ ਚਪਟੀ ਹੈ ਔਰ ਇੱਕ ਜਗ੍ਹਾ ਖੜ੍ਹੀ ਹੋਈ ਹੈ, ਅਤੇ ਬੰਦੇ ਨੂੰ ਸਫ਼ਰ ਕਰਦਿਆਂ ਬਹੁਤ ਦੂਰ ਤੱਕ ਨਹੀਂ ਜਾਣਾ ਚਾਹੀਦਾ। ਐਸਾ ਨਾ ਹੋਵੇ ਜਿਵੇਂ ਛੱਤ ਤੋਂ ਬੰਦਾ ਗਿਰ ਜਾਂਦਾ ਹੈ, ਇਸ ਤਰ੍ਹਾਂ ਹੀ ਧਰਤੀ ਤੋਂ ਗਿਰ ਜਾਏ ਅਤੇ ਫਿਰ ਖਲਾਅ ਵਿੱਚ ਗੁਆਚ ਜਾਏ, ਫਿਰ ਉਸਦਾ ਸਰੀਰ ਨਾ ਲੱਭੇ। ਇਤਿਹਾਸ ਕਹਾਣੀਆਂ 30% ਦੇ ਕਰੀਬ ਜੋ ਬਾਈਬਲ ਵਿੱਚੋਂ ਬਾਈਬਲ ਕਮੇਟੀ ਨੂੰ ਖਾਰਜ ਕਰਨੀਆਂ ਪਈਆਂ, ਕੱਢਣੀਆਂ ਪਈਆਂ। ਇਸ ਤਰ੍ਹਾਂ ਵੇਦਾਂ ਸ਼ਾਸਤਰਾਂ ਦੀਆਂ ਬਹੁਤ ਸਾਰੀਆਂ ਕਥਾਵਾਂ ਜਿਨ੍ਹਾਂ ਨੂੰ ਅੱਜ ਦਾ ਸਾਇੰਸ ਦਾ ਪੜ੍ਹਿਆ ਲਿਖਿਆ ਮਨੁੱਖ ਮੰਨਣ 'ਤੇ ਰਾਜ਼ੀ ਹੁੰਦਾ ਦਿਖਾਈ ਨਹੀਂ ਪੈਂਦਾ ਔਰ ਇਨਕਾਰੀ ਹੋ ਜਾਂਦਾ ਹੈ। ਜੈਸੇ ਕਹਿੰਦੇ ਨੇ ਚੰਦਰਮੇ 'ਤੇ ਦਾਗ ਤਾਂ ਹੈ ਕਿਉਂਕਿ ਗੌਤਮ ਰਿਸ਼ੀ ਨੇ ਗਿੱਲਾ ਪਰਨਾ ਮੁਰਗਾ ਬਣੇ ਚੰਦਰਮੇ ਨੂੰ ਮਾਰਿਆ ਸੀ ਅਤੇ ਦਾਗ ਪੈ ਗਿਆ, ਜਦਕਿ ਸਾਇੰਟਿਸਟਾਂ ਨੇ ਕਹਿ ਦਿੱਤਾ ਇਹ ਜਿਹੜੇ ਚੰਦਰਮੇ 'ਤੇ ਦਾਗ ਦਿਖਾਈ ਪੈਂਦੇ ਨੇ ਇਹ ਉੱਥੇ ਉੱਚੀਆਂ ਵੱਡੀਆਂ ਵੱਡੀਆਂ ਪਹਾੜੀਆਂ ਅਤੇ ਗਹਿਰੀਆਂ ਖਾਈਆਂ ਨੇ, ਉਹ ਅੰਧੇਰਾ ਦਿਖਾਈ ਪੈਂਦਾ। ਔਰ ਆਰਮਸਟਰੋਂਗ ਨੇ ਚੰਦਰਮੇ 'ਤੇ ਪਹੁੰਚ ਕੇ ਉੱਥੋਂ ਦੀ ਮਿੱਟੀ ਰੇਤ ਵੀ ਲਿਆ ਕੇ ਮਨੁੱਖਾਂ ਨੂੰ ਦਿਖਾ ਦਿੱਤੀ ਅਤੇ ਆਖਿਆ ਬਿਲਕੁਲ ਧਰਤੀ ਵਰਗਾ ਹੀ ਹੈਗਾ ਹੈ, ਫਰਕ ਕੋਈ ਨਹੀਂ। ਇਹ ਤਮਾਮ ਕਹਾਣੀਆਂ ਜਿਵੇਂ ਗੋਖਲ ਰੁਖੀ ਦਾ ਜਨਮ ਗਊ ਦੇ ਪੇਟ ਤੋਂ ਹੋਣਾ, ਮੰਡੂਕ ਰਿਸ਼ੀ ਦਾ ਜਨਮ ਮੈਂਡਕੀ ਡੱਡੂ ਦੇ ਪੇਟ ਤੋਂ ਹੋਣਾ, ਔਰ ਇਸ ਢੰਗ ਦੇ ਨਾਲ ਕਣਾਦ ਆਦਿਕ ਦਾ ਜਨਮ ਹੋਰ ਢੰਗ ਨਾਲ ਅਪ੍ਰਾਕਿਰਤਕ ਤਰੀਕੇ ਨਾਲ ਹੋਣਾ, ਇਹ ਸਾਰੀਆਂ ਕਹਾਣੀਆਂ ਅੱਜ ਸਾਇੰਸ ਦੇ ਯੁੱਗ ਵਿੱਚ ਰਿਜੈਕਟ ਹੋ ਚੁੱਕੀਆਂ ਨੇ। ਸਾਰੀ ਦੁਨੀਆ ਜਾਣਦੀ ਹੈ ਕਿ ਧਰਤੀ ਗੋਲ ਹੈ, ਗਲੋਬ ਗੋਲ ਹੈ ਔਰ ਆਪਣੀ ਧੁਰੀ 'ਤੇ ਚੱਲਦੀ ਹੈ, ਖੜ੍ਹੀ ਹੋਈ ਨਹੀਂ ਹੈ। ਅਤੇ ਧਰਤੀ 'ਤੇ ਜਿੰਨਾ ਮਰਜ਼ੀ ਸਫ਼ਰ ਕਰੋ, ਭਾਵੇਂ ਸਮੁੰਦਰਾਂ ਵਿੱਚ ਭਾਵੇਂ ਜ਼ਮੀਨ 'ਤੇ, ਇਸ ਦਾ ਅੰਤ ਕਦੀ ਨਹੀਂ ਆਉਂਦਾ ਔਰ ਧਰਤੀ ਬਿਲਕੁਲ ਗੁਲਾਈ ਦੇ ਆਕਾਰ ਵਿੱਚ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਓਅੰਕਾਰ ਤੋਂ ਲੈ ਕੇ 10-20 ਤੱਕ 1430 ਪਾਵਨ ਪੰਨੇ ਹਨ। ਦੁਨੀਆ ਦਾ ਕੋਈ ਵੀ ਸਾਇੰਟਿਸਟ ਲਿਆਓ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਗਤੀ ਨੂੰ ਵੀ ਰਿਜੈਕਟ ਨਹੀਂ ਕਰ ਸਕਦਾ। ਔਰ ਇੱਕ ਪੰਗਤੀ ਤਾਂ ਕਿਧਰੇ ਰਹਿ ਗਈ, ਸੰਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਾਣੀ ਦੇ ਇੱਕ ਅੱਖਰ ਨੂੰ ਵੀ ਕੋਈ ਰਿਜੈਕਟ ਨਹੀਂ ਕਰ ਸਕਦਾ। ਸਤਿਗੁਰੂ ਜੀ ਦੀ ਬਾਣੀ ਦਾ ਹਰ ਸ਼ਬਦ ਤਿਰਕਾਲ ਸੱਤ ਹੈ ਅਤੇ ਹਮੇਸ਼ਾ ਸਤਿਕਾਰ ਵਿੱਚ ਰਹਿੰਦਾ ਹੈ। ਜੋ ਪ੍ਰਭ ਕੇ ਦਰ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੇ। ਇੱਕ ਬੇਨਤੀ ਮੈਂ ਹੋਰ ਵੀ ਆਪ ਜੀ ਦੇ ਚਰਨਾਂ 'ਚ ਰੱਖਣਾ ਚਾਹੁੰਦਾ ਹਾਂ। ਇਸ ਸ਼ਹਿਰ ਵਿੱਚ ਬੜੀਆਂ ਬੜੀਆਂ ਜਪਣ ਵਾਲੀਆਂ ਚੰਗੀਆਂ ਆਤਮਾਵਾਂ ਮੈਨੂੰ ਮਿਲੀਆਂ ਨੇ ਔਰ ਉਹਨਾਂ ਦੇ ਜਪ ਦੀਆਂ ਤਰੰਗਾਂ ਦਾ ਵੀ ਅਨੁਭਵ ਕੀਤਾ ਜਾ ਸਕਦਾ ਹੈ। ਥੋੜ੍ਹਾ ਜਿਹਾ ਮਨੁੱਖ ਅੰਦਰੋਂ ਜਾਗਰਿਤ ਹੋਵੇ ਇਹਨਾਂ ਤਰੰਗਾਂ ਦਾ ਅਨੁਭਵ ਕਰ ਸਕਦਾ। ਉਂਝ ਵੀ ਦਿਨ ਰਾਤ ਇਸ ਅਸਥਾਨ 'ਤੇ ਜਪ ਤਪ ਸਿਮਰਨ ਸਤਸੰਗ ਚੱਲਦਾ ਹੀ ਰਹਿੰਦਾ। ਬੜੇ ਬੜੇ ਸਿਆਣੇ ਸੱਜਣ ਸੰਗਤ ਵਿੱਚ ਤਸ਼ਰੀਫ ਫਰਮਾ ਨੇ ਜੋ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਇੱਕ ਬਚਨ ਤਿਰਕਾਲ ਸੱਤ ਹੈ, ਕਦੀ ਝੁਠਲਾਇਆ ਨਹੀਂ ਜਾ ਸਕਦਾ। ਪਰ ਦੁਨੀਆ ਵਿੱਚ ਦੇਖੋ ਇਹੋ ਜਿਹੀਆਂ ਝੂਠੀਆਂ ਕਹਾਣੀਆਂ ਨੂੰ ਵੀ ਲੋਕ ਮੰਨੀ ਜਾ ਰਹੇ ਨੇ। ਕਦੀ ਕਿਸੇ ਹਿੰਦੂ ਵੀਰ ਨੇ ਗਣੇਸ਼ ਦੇ ਸਿਰ 'ਤੇ ਹਾਥੀ ਦਾ ਸਿਰ ਲੱਗਣ 'ਤੇ ਕਦੀ ਕੋਈ ਸ਼ੱਕ ਨਹੀਂ ਕੀਤਾ ਬਈ ਆਇਆ ਸ਼ਿਵਜੀ ਨੇ ਆਪਣੇ ਬੱਚੇ ਦਾ ਅਤੇ ਹਾਥੀ ਦੀ ਗਰਦਨ ਦਾ ਸਾਈਜ਼ ਵੀ ਨਾਪਿਆ ਸੀ ਕਿ ਨਹੀਂ ਨਾਪਿਆ ਸੀ? ਛੋਟੇ ਬੱਚੇ ਦੇ ਸਿਰ 'ਤੇ ਵੱਡੇ ਹਾਥੀ ਦੀ ਗਰਦਨ ਕਿਵੇਂ ਲੱਗ ਗਈ? ਕਿਸੇ ਨੇ ਕੋਈ ਸ਼ੱਕ ਨਹੀਂ ਕੀਤਾ। ਅਹਿਲੇ ਇਸਲਾਮ ਦੇ ਕਿਸੇ ਬਚਨ 'ਤੇ ਮੈਂ ਅਰਜ਼ ਕਰਾਂ, ਕਦੀ ਕੋਈ ਮੁਸਲਮਾਨ ਸ਼ੱਕ ਨਹੀਂ ਕਰਦਾ। ਸ਼ੱਕ ਕਰਦਾ ਹੋਇਆ ਦਿਖਾਈ ਨਹੀਂ ਪੈਂਦਾ, ਭਾਵੇਂ ਹੋਏ ਹੋਣ ਜਾਂ ਨਾ ਹੋਏ ਹੋਣ। 33 ਕਰੋੜ ਦੇਵਤਿਆਂ ਨੂੰ ਸਨਾਤਨ ਮਤ ਸ਼ਰਧਾ ਨਾਲ ਮੰਨੀ ਜਾ ਰਿਹਾ ਹੈ, ਕੋਈ ਕਿੰਤੂ ਨਹੀਂ ਕਰਦਾ। ਸਾਰੀ ਦੁਨੀਆ ਵਿੱਚ ਆਪਣੇ ਰਹਿਬਰ ਦੇ ਬੋਲਾਂ 'ਤੇ, ਗੁਰੂ ਦੇ ਬੋਲਾਂ 'ਤੇ ਅਗਰ ਕੋਈ ਤਨਜ਼ ਕਰਦਾ ਹੋਇਆ ਦਿਖਾਈ ਪੈਂਦਾ ਹੈ, ਤਾਂ ਮੈਂ ਅਰਜ਼ ਕਰਾਂ ਉਹ ਸਾਡੇ ਵਿੱਚੋਂ ਹੀ ਦਿਖਾਈ ਪੈਂਦੇ ਨੇ, ਜਿਹਨਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋ ਜਾਵੇਗਾ। ਮੈਂ ਮਹਾਰਾਜ ਜੀ ਦੇ ਚਰਨਾਂ 'ਤੇ ਨਿਮਰਤਾ ਸਹਿਤ ਹੰਬਲ ਤਰੀਕੇ ਨਾਲ ਦਾਅਵਾ ਕਰਕੇ ਕਹਿ ਸਕਦਾ ਹਾਂ, ਪੁਰਖਾ ਤੂੰ ਅੰਮ੍ਰਿਤ ਵੇਲੇ ਜਾਗ ਕੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਕਰਕੇ ਦੇਖ, ਇੱਕ ਦਿਨ ਐਸਾ ਆਵੇਗਾ ਤੂੰ ਵਾਹਿਗੁਰੂ ਹੀ ਹੋ ਜਾਏਗਾ। ਤੇਰੇ ਵਿੱਚ ਅਤੇ ਨਿਰੰਕਾਰ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਭਾਈ ਸਾਹਿਬ ਲਿਖਦੇ ਨੇ, ਜੋ ਬਚਨ ਗੁਰੂ ਬਾਬੇ ਨੇ ਕਿਹਾ ਉਹ ਬਿਲਕੁਲ ਸੱਚ ਹੋ ਵਰਤਿਆ। ਵਿਸ਼ਵਾਸ ਦੀ ਲੋੜ ਹੈ। ਇਹ ਤਾਂ ਇੱਕ ਸਾਡੇ ਸਾਹਮਣੇ ਵੰਨਗੀ ਦੇ ਤੌਰ 'ਤੇ ਹੈ, ਬਈ ਮਹਾਰਾਜ ਨੇ ਸੰਨ ਵੀ ਬਿਆਨ ਕੀਤਾ ਸੀ, ਆਵਨ 78 ਜਾਣ 97। ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਅਤੇ ਉਹ ਸਾਰਾ ਇਨ ਬਿਨ ਵਰਤਿਆ। ਹਕੀਕਤ ਇਹ ਹੈ, ਨਾਨਕ ਦਾਸ ਮੁਖ 'ਤੇ ਜੋ ਬੋਲੇ ਇਹਾਂ ਊਹਾਂ ਸੱਚ ਹੋਵੇ। ਉਹ ਸੰਸਾਰ ਵਿੱਚ ਵੀ ਅਤੇ ਕਰਤੇ ਦੀ ਬਾਰਗਾਹ ਵਿੱਚ ਵੀ ਬਿਲਕੁਲ ਸੱਚ ਹੈ। ਸਾਰੀ ਬਾਣੀ ਦਾ ਇੱਕ ਇੱਕ ਅੱਖਰ ਮਹਾਨ ਪੂਜਨੀ ਅਤੇ ਪੂਰਨ ਸੱਚ ਨਾਲ ਭਰਿਆ ਹੋਇਆ ਹੈ। ਬਸ ਆਪਣੇ ਹਿਰਦੇ ਨੂੰ ਸੱਚ ਨਾਲ ਜੋੜਨ ਦੀ ਜ਼ਰੂਰਤ ਹੈ, ਫਿਰ ਇਹ ਮਹਾਨ ਚਾਨਣ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਇਸ ਮਹਾਨ ਚਾਨਣ ਨਾਲ ਸਾਡਾ ਹਿਰਦਾ ਰੁਸ਼ਨਾ ਜਾਵੇਗਾ ਜੀ। ਹਾਂਜੀ,
ਬਹੁ ਖਾਨਨ ਪਰ ਕੀਨੀ ਮਾਰਾ।
ਖਾਨਾ ਪਠਾਣਾ ਅਤੇ ਬਾਬਰ ਦੀਆਂ ਸੈਨਾਵਾਂ ਨੇ, ਮਹਾਰਾਜ ਨੇ ਇਹ ਬਚਨ ਵੀ ਅੱਗੇ ਚੱਲ ਕੇ ਆਵੇਗਾ, ਬਈ ਕਰਤੇ ਦੀ ਖੇਡ ਹੀ ਵਰਤੀ ਹੈ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤੇ, ਜਮ ਕਰ ਮੁਗਲ ਚੜਾਇਆ। ਇਹ ਮੁਗਲ ਬਾਬਰ ਜਮ ਰੂਪ ਬਣਾ ਕੇ ਕਰਤਾ ਪੁਰਖ ਨੇ ਆਪ ਹੀ ਇਹਨਾਂ ਬਦਕਾਰ ਪਠਾਣਾਂ 'ਤੇ ਭੇਜਿਆ ਹੈ। ਹਾਂਜੀ,
ਤਿਨਕੇ ਪੀਰ ਫਕੀਰ ਜੇ ਸਭੀ,
ਜਿਹੜੇ ਉਹਨਾਂ ਦੇ ਬੜੇ ਵੱਡੇ ਵੱਡੇ ਮੱਥੇ 'ਤੇ ਸਜਦੇ ਦਾ ਨਿਸ਼ਾਨ ਦਿਖਾ ਕੇ, ਗਲ ਤਸਬੀ ਪਾ ਕੇ, ਔਰ ਝੂਠੇ ਮਕਾਰੀ ਫਕੀਰ ਹੈਗੇ ਸਨ। ਹਾਂਜੀ,
ਗੈ ਦਬਕ ਨੈ ਉਸੇ ਤਬਹੀ,
ਉਹ ਤਾਂ ਸਾਰੇ ਸੁੱਪ ਹੀ ਗਏ, ਦਿਖਾਈ ਹੀ ਨਾ ਪਏ। ਇੱਕ ਗੱਲ ਮੈਂ ਹੋਰ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਜਦੋਂ 1984 ਦਾ ਇਹ ਭਿਆਨਕ ਘੱਲੂਘਾਰਾ ਵਰਤਿਆ, ਬਹੁਤ ਸਾਰੇ ਗੁਰਸਿੱਖਾਂ ਦੀਆਂ ਜਾਨਾਂ ਬਿਨਾਂ ਕਾਰਨ ਕੇਵਲ ਸਿੱਖ ਹੋਣ ਕਰਕੇ ਹੀ ਜਾਂਦੀਆਂ ਰਹੀਆਂ। ਸ੍ਰੀ ਦਰਬਾਰ ਸਾਹਿਬ ਸਮੇਤ ਕੋਈ 60 ਤੋਂ ਵੱਧ ਗੁਰਦੁਆਰਿਆਂ 'ਤੇ ਹਮਲਾ ਹੋਇਆ ਸਤਿਗੁਰੂ ਜੀ ਦੇ ਸਰੂਪਾਂ ਦਾ। ਬੇਅਦਬੀ ਨਾਲ ਉਹਨਾਂ ਨੇ ਅਗਨ ਭੇਟ ਕਰ ਦਿੱਤਾ, ਔਰ ਹੋਰ ਬਹੁਤ ਸਾਰੇ ਭੈੜੇ ਕਾਰਨਾਮੇ ਅੰਜਾਮ ਦਿੱਤੇ ਗਏ। ਉਹਨਾਂ ਦਿਨਾਂ ਵਿੱਚ ਤੁਸੀਂ ਦੇਖਿਆ ਹੋਵੇਗਾ, ਸਾਡੇ ਵੀ ਬੜੇ ਅਖੌਤੀ ਸੰਤ ਮੌਜੂਦ ਸਨ, ਪਰ ਮਜ਼ਾਲ ਹੈ ਕਿਸੇ ਨੇ ਹਾ ਦਾ ਨਾਰਾ ਮਾਰਿਆ ਹੋਵੇ, ਇੱਕ ਵੀ ਅੱਗੇ ਆਇਆ ਹੋਵੇ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਹੋ ਜਿਹੇ ਸੰਸਾਰ 'ਤੇ ਸਦਾ ਹੀ ਹੁੰਦੇ ਨੇ, ਔਰ ਇਹਨਾਂ ਦੀ ਪਛਾਣ ਹੈਗੀ ਹੈ। ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖਾਂ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ, ਉਸ ਨੂੰ ਗੁਰਸਿੱਖ ਜਾਣਨਾ, ਸਾਧੂ ਜਾਣਨਾ, ਸੰਤ ਜਾਣਨਾ, ਬ੍ਰਹਮ ਗਿਆਨੀ ਸਮਝ ਲੈਣਾ, ਜਿਹੜਾ ਮਨ ਬਚਨ ਕਰਕੇ ਕਰਮ ਕਰਕੇ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਦਾ ਹੋਵੇ, ਪਛਾਣ ਹੈ। ਅਤੇ ਜਿਹੜਾ ਆਪਣੇ ਨਾਲ ਜੋੜਦਾ ਹੋਵੇ ਉਹ ਉਹਨਾਂ ਫਕੀਰਾਂ ਵਰਗਾ ਹੀ ਹੈ ਜਿਹੜੇ ਕਹਿੰਦੇ ਨੇ ਮੰਤਰ ਪੜ੍ਹਾਂਗੇ ਅਤੇ ਬਾਬਰ ਦੀਆਂ ਸਾਰੀਆਂ ਸੈਨਾਵਾਂ ਅੰਨੀਆਂ ਹੋ ਜਾਣਗੀਆਂ, ਉਹਨਾਂ ਨੂੰ ਦਿਖਾਈ ਹੀ ਨਹੀਂ ਪਵੇਗਾ। ਇਹ ਕੋਈ ਵਿਰਲਾ ਮਹਾਨ ਬ੍ਰਹਮ ਗਿਆਨੀ ਹੁੰਦਾ ਹੈ, ਭਾਈ ਮਨੀ ਸਿੰਘ ਜੈਸਾ, ਜਿਹੜਾ ਹੱਸ ਕੇ ਆਪਣਾ ਬੰਦ ਬੰਦ ਕਟਾਉਣ ਲਈ ਤਿਆਰ ਹੋ ਜਾਂਦਾ। ਸਵੱਭ ਨਾਲ ਅੱਜ ਸਾਡਾ ਇਤਿਹਾਸਕ ਦਿਹਾੜਾ ਵੀ ਹੈ, ਉਹ ਮਹਾਨ ਪਵਿੱਤਰ ਦਿਹਾੜਾ ਜਦੋਂ 40 ਸਿੰਘਾਂ ਨੇ ਮਾਤਾ ਭਾਗੋ ਜੀ ਦੀ ਕਮਾਂਡ ਹੇਠ, ਇੱਥੇ ਦੋ ਕਮਾਂਡਾਂ ਨੇ, ਇੱਕ ਮਾਤ ਭਾਗੋ ਜੀ ਦੀ ਔਰ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਮਾਂਡ ਹੇਠ, ਵਜ਼ੀਰ ਖਾਨ ਦੀਆਂ ਸੈਨਾਵਾਂ ਨਾਲ ਲੜਦਿਆਂ ਹੋਇਆਂ ਸਰ ਜ਼ਮੀਨੇ ਮੁਕਤਸਰ ਖਿਦਰਾਣੇ ਦੀ ਢਾਬ 'ਤੇ ਉਹਨਾਂ ਨੇ ਆਪਣੇ ਪ੍ਰਾਣ ਗੁਰੂ ਚਰਨਾਂ ਤੋਂ ਸਦਕੇ ਕਰ ਦਿੱਤੇ ਸਨ। ਅੱਜ 4 ਮਈ ਦਾ ਇਹ ਇਤਿਹਾਸਕ ਦਿਹਾੜਾ ਵੀ ਹੈ, ਪਰ ਇਸ ਅਸਥਾਨ 'ਤੇ ਕੱਲ੍ਹ ਨੂੰ ਉਹ ਯਾਦ ਦਿਹਾੜਾ 40 ਮੁਕਤਿਆਂ ਦਾ ਮਨਾਇਆ ਜਾ ਰਿਹਾ। ਸਾਰੀਆਂ ਵਿਚਾਰਾਂ ਕੱਲ੍ਹ ਆਪ ਜੀ ਦੇ ਸਨਮੁੱਖ ਰੱਖਣ ਦਾ ਯਤਨ ਕਰਾਂਗੇ। ਅੱਜ ਮੈਂ ਸਿਰਫ ਯਾਦ ਕਰਾਇਆ ਵੀ ਉਹ ਦਿਹਾੜਾ, ਉਹ ਦਿਨ ਅੱਜ ਹੈਗਾ ਹੈ ਜਦੋਂ ਪ੍ਰਾਣਾਂ ਦੀ ਬਾਜੀ ਲਾ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਟੁੱਟਿਆਂ ਹੋਇਆਂ ਨੂੰ ਗੰਢਣ ਲਈ ਭਾਈ ਮਹਾਂ ਸਿੰਘ ਨੇ ਤਰਲਾ ਕੀਤਾ ਸੀ ਔਰ ਬੇਦਾਵਾ ਪੜਵਾਇਆ ਸੀ। ਅੱਜ ਵੀ ਐਸੇ ਮਹਾਂ ਸਿੰਘਾਂ ਦੀ ਲੋੜ ਹੈ ਜਿਹੜੇ ਇਹਨੇ ਟੁੱਟਿਆਂ ਹੋਇਆਂ ਨੂੰ ਆਪਣਾ ਸਭ ਕੁਝ ਵਾਰ ਕੇ ਵੀ ਜੋੜਨ ਦਾ ਉਪਰਾਲਾ ਕਰਨ, ਅਤੇ ਫਿਰ ਉਹਨਾਂ ਨੂੰ ਹੀ ਸੰਤ ਆਖਿਆ ਜਾਂਦਾ ਜੋ ਜਪ ਨਾਲ ਜੁੜੇ ਹੋਣ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇਹ ਜਿਹੜੇ ਅਖੌਤੀ ਸੰਤ ਸਨ ਜਿਨ੍ਹਾਂ ਨੇ ਕਹਿ ਦਿੱਤਾ ਬਈ ਮੁਗਲਾਂ ਦੀਆਂ ਫੌਜਾਂ ਦੀ ਕੀ ਤਾਕਤ ਹੈ, ਸੈਦਪੁਰ ਵੱਲ ਵੇਖ ਸਕਣ, ਅਸੀਂ ਮੰਤਰ ਪੜ੍ਹ ਕੇ ਉਹਨਾਂ ਨੂੰ ਅੰਨਿਆਂ ਹੀ ਕਰ ਦੇਵਾਂਗੇ। ਇਹ ਸਾਰੇ ਛੁਪੇ ਹੋਏ ਹੀ ਰਹਿ ਗਏ, ਦੁਬਕ ਗਏ ਜਾਂ ਦੌੜ ਗਏ, ਇਹਨਾਂ 'ਚੋਂ ਕੋਈ ਵੀ ਨਜ਼ਰੀ ਨਾ ਆਇਆ। ਹਾਂਜੀ,
ਐਸੋ ਕੌਣ ਸ਼ਕਤ ਤਰ ਭਾਰੀ,
ਮਹਾਰਾਜ ਕਹਿੰਦੇ ਨੇ ਐਸੋ ਕੌਣ, ਭਾਈ ਸਾਹਿਬ ਲਿਖਦੇ ਨੇ ਸ਼ਕਤ ਤਰ ਭਾਰੀ, ਜਿਸ ਦੇ ਕੋਲ ਭਾਰੀ ਸ਼ਕਤੀ ਹੋਵੇ। ਹਾਂਜੀ,
ਜੋ ਗੁਰ ਬਚ ਕੇ ਟਿਕਿਆ ਗਾਰੀ,
ਭਾਈ ਸਾਹਿਬ ਕਹਿੰਦੇ ਨੇ ਸੰਸਾਰ 'ਤੇ ਐਸਾ ਕੋਈ ਵੀ ਸ਼ਕਤੀਵਾਨ ਮਨੁੱਖ ਨਹੀਂ ਹੈ ਜਿਹੜਾ ਦੇ ਗੁਰੂ ਦੇ ਬਚਨਾਂ ਨੂੰ ਜਿਹੜਾ ਫੇਰ ਸਕਦਾ ਹੋਵੇ। ਗੁਰੂ ਦੇ ਬਚਨਾਂ ਨੂੰ ਫੇਰਨ ਵਾਲਾ ਸੰਸਾਰ 'ਤੇ ਕੋਈ ਸ਼ਕਤੀਸ਼ਾਲੀ ਮਨੁੱਖ ਦਿਖਾਈ ਨਹੀਂ ਪੈਂਦਾ। ਹਾਂਜੀ,
ਜੇ ਮਿਲ ਕੋਟਕ ਹੋਏ ਟਿਟਾਣੇ,
ਫਿਰ ਵੇਖੋ ਕਿੰਨਾ ਵੱਡਾ ਉਦਾਹਰਣ ਦਿੰਦੇ ਪਏ ਨੇ। ਕਹਿੰਦੇ ਨੇ ਕਰੋੜਾਂ ਅਰਬਾਂ ਖਰਬਾਂ ਟਟਿਆਣੇ ਹੋ ਜਾਣ, ਜਿਹੜੇ ਰਾਤ ਨੂੰ ਜੁਗਨੂੰ ਚਮਕਦੇ ਨੇ ਨਾ, ਉਹਨੂੰ ਮਾਝੇ ਦੀ ਭਾਸ਼ਾ ਵਿੱਚ ਟਟਿਆਣਾ ਕਹਿੰਦੇ ਨੇ। ਕਹਿੰਦੇ ਨੇ ਉਹ ਟਟਿਆਣੇ ਕਰੋੜਾਂ ਦੀ ਗਿਣਤੀ ਵਿੱਚ ਵੀ ਹੋਵਣ ਪਰ,
ਕਿਉਂ ਸੂਰਜ ਕੀ ਪਾਏ ਸਮਾਨ,
ਇੱਕ ਦਫਾ ਸਾਰੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇੱਕ ਦਫਾ ਫਿਰ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਦੁਨੀਆ ਦੇ ਤਮਾਮ ਪੀਰ ਫਕੀਰ ਮਿਲ ਜਾਣ, ਉਹਨਾਂ ਦਾ ਤੇਜ਼ ਤਪ ਬਲ ਪ੍ਰਕਾਸ਼ ਕੇਵਲ ਜੁਗਨੂਆਂ ਵਰਗਾ ਹੋਵੇਗਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਰੂਹਾਨੀ ਪ੍ਰਕਾਸ਼ ਸੂਰਜਵਤ ਹੈ, ਇਹ ਟਟਿਆਣੇ ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦੇ। ਇੱਕ ਅਨੁਮਾਨ ਮੁਤਾਬਕ ਕੋਈ $6 ਅਰਬ ਦਾ, ਮੈਂ 6 ਲੱਖ ਜਾਂ 6 ਕਰੋੜ ਦੀ ਗੱਲ ਨਹੀਂ ਕਰ ਰਿਹਾ, ਕੋਈ $6 ਅਰਬ ਦਾ ਬਿੱਲ ਦੁਨੀਆ ਭਰ ਵਿੱਚ ਹਰ ਰੋਜ਼ ਬਿਜਲੀ ਦਾ ਆ ਜਾਂਦਾ, ਜਿਹੜਾ ਘਰ ਵਿੱਚ ਬਾਲੀ ਦੀ। ਦੁਨੀਆ ਭਰ ਵਿੱਚ ਇੱਕ ਅਨੁਮਾਨ ਮੁਤਾਬਕ $6 ਅਰਬ ਤੋਂ ਕੁਝ ਜ਼ਿਆਦਾ ਬਿਜਲੀ ਦਾ ਬਿੱਲ ਆਉਂਦਾ ਹੈ, ਪਰ ਇੰਨਾ ਅਰਬਾਂ ਡਾਲਰ ਫੂਕ ਕੇ ਵੀ ਮੈਂ ਅਰਜ਼ ਕਰਾਂ ਰਾਤ ਰਾਤ ਹੀ ਰਹਿੰਦੀ ਹੈ, ਰਾਤ ਦਿਨ ਨਹੀਂ ਬਣਦੀ। ਅਤੇ 6 ਅਰਬ ਕਿਉਂ, 6 ਖਰਬ, 6 ਸੌ ਖਰਬ, 6 ਹਜ਼ਾਰ ਖਰਬ ਬਿਜਲੀ ਦਾ ਬਿੱਲ ਵੀ ਬਾਲ ਲਵੋ, ਫਿਰ ਵੀ ਰਾਤ ਰਾਤ ਹੀ ਰਹੇਗੀ। ਜਦ ਵੀ ਦਿਨ ਆਉਂਦਾ ਹੈ ਤਾਂ ਸਾਹਿਬ ਦੇ ਇੱਕ ਸੂਰਜ ਨਾਲ ਹੀ ਆਉਂਦਾ ਹੈ। ਭਾਵੇਂ ਦੁਨੀਆ 'ਤੇ ਕਿਤਨਾ ਖਰਚ ਕਰਕੇ ਕੋਈ ਭਟਕਦਾ ਹੋਇਆ ਫਿਰੇ, ਤੜਪਦਾ ਹੋਇਆ ਫਿਰੇ, ਜਦੋਂ ਜ਼ਿੰਦਗੀ ਵਿੱਚ ਬਰਕਤਾਂ ਆਉਂਦੀਆਂ ਨੇ ਉਦੋਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਖਸ਼ੇ ਨਾਮ ਸਦਕਾ ਹੀ ਆਉਂਦੀਆਂ ਨੇ। ਉਹ ਨਾਮ ਹੀ ਸੂਰਜਾਂ ਦਾ ਮਹਾਂ ਸੂਰਜ ਹੈ, ਜਿਸ ਬਾਰੇ ਭਾਈ ਗੁਰਦਾਸ ਕਹਿੰਦੇ ਨੇ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਉਹ ਸੂਰਜਾਂ ਦਾ ਮਹਾਂ ਸੂਰਜ ਹੋਰ ਕੋਈ ਨਹੀਂ ਹੈ, ਉਹਨਾਂ ਦਾ ਨਾਮ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਅਤੇ ਸਾਡੇ ਸਾਹਮਣੇ ਸੁਭਾਏਮਾਨ ਨੇ ਜਿਸ ਸਰੂਪ ਵਿੱਚ, ਉਸ ਸਰੂਪ ਦਾ ਨਾਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਐਸਾ ਮਹਾਨ ਸੂਰਜਾਂ ਦਾ ਸੂਰਜ ਹੈ ਜਿਸ ਦਾ ਮੁਕਾਬਲਾ 3 ਲੋਕਾਂ ਵਿੱਚ ਕੋਈ ਕਰਨ ਵਾਲਾ ਦਿਖਾਈ ਹੀ ਨਹੀਂ ਪੈਂਦਾ ਜੀ। ਹਾਂਜੀ,
ਫਤਿਹ ਪਾਏ ਪੁਰ ਲੂਟ ਕਨੇਰਾ।
ਭਾਈ ਸਾਹਿਬ ਕਹਿੰਦੇ ਨੇ ਜਿਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਇਨ ਬਿਨ, ਉਸੇ ਤਰ੍ਹਾਂ ਹੀ ਹੋਇਆ। ਬਾਬਰ ਦੀ ਫਤਿਹ ਹੋਈ, ਹੰਕਾਰੀ ਜ਼ਾਲਮ ਪਠਾਣਾ ਦੀ ਹਾਰ ਹੋ ਗਈ। ਹਾਂਜੀ,
ਜਾਏ ਕੋਸ ਦਵੈ ਕੀਨੋ ਡੇਰਾ।
ਔਰ ਫਿਰ ਬਾਬਰ ਨੇ ਜਿਹੜੇ ਕਾਬੂ ਆਏ, ਬੁੱਢੇ ਬੱਚੇ, ਨੌਜਵਾਨ ਇਸਤਰੀਆਂ ਬੱਚੀਆਂ, ਉਹਨਾਂ ਸਾਰਿਆਂ ਦੇ ਸਿਰ 'ਤੇ ਬੋਝਾ ਲਦਵਾ ਕੇ, ਭਾਰ ਲਦਵਾ ਕੇ, ਕਿਉਂਕਿ ਗੁਲਾਮ ਵੀ ਬਣਾ ਲਿਆ, ਲੁੱਟ ਵੀ ਲਿਆ, ਅਤੇ ਉਹਨਾਂ ਦਾ ਲੁੱਟਿਆ ਹੋਇਆ ਸਮਾਨ ਉਹਨਾਂ ਦੇ ਸਿਰਾਂ 'ਤੇ ਲਦਵਾ ਕੇ। ਇਹ ਤੁਸੀਂ ਵੇਖਿਆ ਨਾ, ਪਿੰਡਾਂ ਵਿੱਚ ਕਦੀ ਪੁਲਿਸ ਦਾ ਛਾਪਾ ਪੈ ਜਾਂਦਾ ਨਾ, ਅਤੇ ਕੋਈ ਚੋਰ ਫੜਿਆ ਜਾਂਦਾ, ਗੈਰ ਕਾਨੂੰਨੀ ਸਮਾਨ ਕਿਸੇ ਕੋਲੋਂ ਬਰਾਮਦ ਹੋ ਜਾਂਦਾ, ਤਾਂ ਫਿਰ ਪੁਲਿਸ ਉਹਨਾਂ ਦੇ ਸਿਰ 'ਤੇ ਚੁਕਵਾ ਕੇ ਲੈ ਜਾਂਦੀ। ਇਸੇ ਲਈ ਤਾਂ ਪੁਲਿਸ ਨੂੰ ਬਾਬਰ ਕੇ ਕਹਿੰਦੇ ਨੇ। ਬਾਬਰ ਇਹੀ ਕਰਦਾ ਸੀ, ਜਿਨ੍ਹਾਂ ਨੂੰ ਲੁੱਟਦਾ ਸੀ, ਉਹਨਾਂ ਦੇ ਘਰ ਦੇ ਮਰਦਾਂ ਨੂੰ ਮਾਰ ਦਿੰਦਾ ਸੀ, ਅਤੇ ਇਸਤਰੀਆਂ ਦੇ ਸਿਰ 'ਤੇ ਲੁੱਟਿਆ ਹੋਇਆ ਉਹਨਾਂ ਦੇ ਘਰ ਦਾ ਸਮਾਨ ਬੁੱਢਿਆਂ ਦੇ ਸਿਰ 'ਤੇ ਲਦਵਾ ਕੇ ਗੁਲਾਮ ਬਣਾ ਕੇ ਲੈ ਜਾਂਦਾ ਸੀ। ਅਤੇ ਫਿਰ ਆਪਣੀਆਂ ਸੈਨਾਵਾਂ ਲਈ ਆਟਾ ਪੀਸਣ ਦਾ ਕੰਮ, ਚੱਕੀਆਂ ਦਾ ਕੰਮ ਉਹਨਾਂ ਕੋਲੋਂ ਕਰਵਾਉਂਦਾ ਸੀ ਜੀ। ਹਾਂਜੀ,
ਹਰ ਕਿਓ ਬਾਬਰ ਜੀਤ ਲਰਾਈ।
ਸ਼ਹਿਦਪੁਰ ਤੋਂ ਕੋਈ 2 ਮੀਲਾਂ 'ਤੇ ਦੂਰ, 2 ਕੋਹਾਂ 'ਤੇ ਆਪਣਾ ਉਸਨੇ ਟਿਕਾਣਾ ਕੀਤਾ, ਅਤੇ ਬੜਾ ਖੁਸ਼ ਹੋਇਆ, ਉੱਚੀ ਉੱਚੀ ਹੱਸਿਆ ਕਿ ਮੈਂ ਪਲਾਂ ਸਿਨਾ ਵਿੱਚ ਸ਼ਹਿਦਪੁਰ ਨੂੰ ਜਿੱਤ ਲਿਆ ਹੈ, ਅਤੇ ਮੇਰੇ ਸਾਹਮਣੇ ਕੋਈ ਖੜ੍ਹਾ ਨਹੀਂ ਹੋ ਸਕਿਆ। ਇਹ ਵੀ ਅਗਰ ਕਹੀਏ ਤਾਂ ਕਰਤੇ ਦੀ ਕਲਾ ਹੀ ਵਰਤੀ ਹੈ, ਬਾਬਰ ਦਾ ਇਸ ਤਰ੍ਹਾਂ ਖੁੱਲ੍ਹ ਕੇ ਉੱਚੀ ਉੱਚੀ ਹੱਸਣਾ, ਅਤੇ ਹੰਕਾਰੀ ਡੰਕੇ ਵਜਾਉਣੇ, ਇਹ ਵੀ ਉਸਦੇ ਹੰਕਾਰ ਦਾ ਹੀ ਪ੍ਰਤੀਕ ਹੈਗਾ ਹੈ। ਹਾਂਜੀ,
ਪੁੰਨ ਫੇਰੀ ਸਭ ਥਾਨ ਦੁਹਾਈ।
ਫਿਰ ਸਾਰੇ ਪਾਸੇ ਡੌਂਡੀ ਪਿਟਵਾ ਦਿੱਤੀ, ਬਈ ਸ਼ਹਿਦਪੁਰ ਅਤੇ ਹੋਰ ਸਾਰੇ ਇਲਾਕਿਆਂ ਵਿੱਚ ਮੇਰੀ ਰਾਜ ਸੱਤਾ ਹੈ। ਲੋਕਾਂ ਨੂੰ ਪਰਮਾਤਮਾ ਜਿੱਤ ਤਾਂ ਦਿਲਾਉਂਦਾ ਹੈ, ਪਰਮਾਤਮਾ ਨੇ ਜਿੱਤ ਦਿਲਾਉਣੀ ਸੀ। ਸ਼ਹਿਦਪੁਰੀਆਂ ਦੀ ਹਾਰ ਨੂੰ ਪਰਮਾਤਮਾ ਨੇ ਹੀ ਸਾਹਮਣੇ ਰੱਖਿਆ ਸੀ ਬਾਬੇ ਜੀ ਦੇ ਬਚਨਾਂ ਅਨੁਸਾਰ, ਪਰ ਬਾਬਰ ਨੇ ਹੰਕਾਰ ਦਾ ਡੰਕਾ ਵਜਾਇਆ। ਲੋਕਾਂ ਨੂੰ ਹਾਰ ਕੇ ਵੀ ਹਾਰਨਾ ਨਹੀਂ ਆਉਂਦਾ, ਬਈ ਕਿਵੇਂ ਪਰਮਾਤਮਾ ਦੇ ਸਾਹਮਣੇ ਹਾਰ ਮੰਨੀ ਦੀ ਹੈ, ਅਤੇ ਜਿੱਤਣ ਵਾਲਿਆਂ ਨੂੰ ਜਿੱਤ ਦਾ ਜਸ਼ਨ ਮਨਾਉਣਾ ਵੀ ਨਹੀਂ ਆਉਂਦਾ, ਕਿਵੇਂ ਜਿੱਤ ਦਾ ਜਸ਼ਨ ਮਨਾਈਦਾ ਹੈ। ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦ ਭੰਗਾਣੀ ਦਾ ਯੁੱਧ ਜਿੱਤਿਆ, ਔਰ ਵੱਡੀ ਕਾਮਯਾਬੀ ਸਤਿਗੁਰੂ ਪਾਤਸ਼ਾਹ ਜੀ ਦੇ ਕਦਮਾਂ 'ਚ ਆਈ, ਪੀਰ ਬੁੱਧੂ ਸ਼ਾਹ ਜੈਸਾ ਹਿਰਦਾ ਸਤਿਗੁਰੂ ਜੀ ਨੂੰ ਸਮਰਪਿਤ ਹੋਇਆ, ਬੜਿਆਂ ਨੇ ਵਧਾਈ ਦਿੱਤੀ, ਹੇ ਮਹਾਰਾਜ ਤੁਹਾਡੀ ਵੱਡੀ ਜਿੱਤ ਹੋਈ ਹੈ। ਉਸ ਵੇਲੇ ਬੜੀਆਂ ਰਿਆਸਤਾਂ ਦੀ ਸੈਨਾ ਮਹਾਰਾਜ ਦੇ ਖਿਲਾਫ ਸੀ, ਭੀਮ ਚੰਦ ਆਦਿਕ ਨੂੰ ਮਾਰ ਕੇ ਮਹਾਰਾਜ ਜਿੱਤ ਦੇ ਘਰ ਵਿੱਚ ਆਏ, ਪਰ ਸਤਿਗੁਰੂ ਪਾਤਸ਼ਾਹ ਜੀ ਨੂੰ ਜਦ ਦੀਵਾਨ ਵਿੱਚ ਵਧਾਈਆਂ ਦਿੱਤੀਆਂ ਗਈਆਂ ਅਤੇ ਮਹਾਰਾਜ ਨੇ ਹੱਥ ਜੋੜ ਕੇ ਜਸ਼ਨ ਮਨਾਇਆ। ਜਿੱਤ ਦਾ ਜਸ਼ਨ ਕੀ ਹੁੰਦਾ ਹੈ? ਜਿੱਤ ਦੀ ਖੁਸ਼ੀ ਪ੍ਰਗਟ ਕੀਤੀ ਅਤੇ ਮੁਸਕਰਾ ਕੇ ਨੇਤਰ ਬੰਦ ਕੇ ਕਹਿਣ ਬੰਦ ਕਰਕੇ ਕਹਿਣ ਲੱਗੇ, ਆਖਣ ਲੱਗੇ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਹੇ ਕਰਤਾ ਪੁਰਖ, ਮੈਂ ਕੌਣ ਹਾਂ ਜੋ ਇਤਨੀ ਵੱਡੀ ਜਿੱਤ ਪ੍ਰਾਪਤ ਕਰ ਸਕਾਂ? ਇਹ ਜਿੱਤ ਦੀ ਬਰਕਤ ਤੇਰੀ ਕਿਰਪਾ ਨਾਲ ਮੇਰੀ ਝੋਲੀ 'ਚ ਪਈ ਹੈ। ਜਦ ਵੀ ਕੋਈ ਕਾਮਯਾਬੀ ਮਿਲੇ ਨਾ, ਦੋ ਪਲ ਲਈ ਖੜ੍ਹੇ ਹੋ ਜਾਇਆ ਕਰੋ, ਆਪਣੀ ਗਰਦਨ ਝੁਕਾ ਕੇ ਹੱਥ ਜੋੜ ਕੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਹਾਨ ਬਰਕਤਮਈ ਕਦਮਾਂ ਦਾ ਧਿਆਨ ਕਰਦਿਆਂ ਆਖਿਆ ਕਰੋ, ਹੇ ਗੁਰੂ ਬਾਬਾ, ਇਹ ਬਰਕਤ ਤੇਰੀ ਮਿਹਰ ਨਾਲ ਮੇਰੀ ਝੋਲੀ 'ਚ ਪਈ। ਇੰਨਾ ਅਹਿਸਾਸ ਕਰਨ ਨਾਲ ਤੁਸੀਂ ਇਹ ਕਰਿਸ਼ਮਾ ਦੇ ਤੁਹਾਡੇ ਘਰ ਵਿੱਚ ਬਰਕਤਾਂ ਵੱਧਦੀਆਂ ਜਾਣਗੀਆਂ, ਜੀਵਨ ਵਿੱਚ ਖੁਸ਼ੀਆਂ ਖੇੜੇ ਇਨਾਇਤਾਂ ਵੱਧਦੀਆਂ ਜਾਣਗੀਆਂ। ਪਰ ਜਦੋਂ ਸਾਡੇ ਜੀਵਨ ਵਿੱਚ ਐਸਾ ਸਮਾਂ ਆ ਜਾਏ, ਅਸੀਂ ਹੰਕਾਰ ਕਰ ਬੈਠੀਏ, ਮਹਾਰਾਜ ਕਹਿੰਦੇ ਨੇ ਮਨੁੱਖ ਦਾ ਸੁਭਾਅ ਹੈ, ਜਬ ਕਿਸ ਪਾਵੇ ਤਬ ਗਰਭ ਕਰਤ ਹੈ, ਅਤੇ ਫਿਰ ਪਦਾਰਥ ਇਹਦੇ ਕੋਲੋਂ ਜਾਣੇ ਸ਼ੁਰੂ ਹੋ ਜਾਂਦੇ ਨੇ। ਜਬ ਕਿਸ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਫਿਰ ਜੇ ਸਹੀ ਤਰ੍ਹਾਂ ਮਨੁੱਖ ਨੂੰ ਜਿੱਤ ਦਾ ਕਾਮਯਾਬੀ ਦਾ ਸਮਾਂ ਸੈਲੀਬ੍ਰੇਟ ਕਰਨਾ ਨਾ ਆਵੇ, ਤਾਂ ਫਿਰ ਸਾਰੀਆਂ ਖੁਸ਼ੀਆਂ ਖੇੜੇ ਇਹਦੇ ਘਰੋਂ ਜਾਣੇ ਸ਼ੁਰੂ ਹੋ ਜਾਂਦੇ ਹਨ। ਹਾਂਜੀ,
ਦਿਰੜੇ ਹਿਰਦੇ ਅਗਿਆਨ ਜੋ ਬਹੁਵਿਧ ਜਗਤ ਬਣਾਉ।
ਸਾਡੇ ਹਿਰਦੇ ਦੇ ਅਗਿਆਨ ਨੇ ਹੀ ਇਹ ਪ੍ਰਗਟ ਕੀਤਾ ਹੈ ਕਿ ਕੋਈ ਸੰਸਾਰ ਵੀ ਹੈਗਾ ਹੈ, ਅਤੇ ਤਰ੍ਹਾਂ ਤਰ੍ਹਾਂ ਨਾਲ ਬਣਿਆ ਹੋਇਆ ਹੈ। ਸੰਸਾਰ ਦਿਖਾਈ ਪਵੇ ਤਾਂ ਅਗਿਆਨਤਾ ਹੈ। ਅਗਿਆਨਤਾ ਕਿਸੇ ਦੇ ਮਨ 'ਚ ਥੋੜ੍ਹੀ ਆਉਂਦੀ ਹੈ, ਕਿਸੇ ਦੇ ਮਨ 'ਚ ਬਹੁਤ ਜ਼ਿਆਦਾ ਆਉਂਦੀ ਹੈ। ਇਹ ਕਈ ਦਫ਼ਾ ਬੰਦਗੀ ਵਾਲੇ ਪੁਰਖਾਂ ਦਾ ਵੀ, ਜੇ ਮਿਆਰ ਉੱਥੋਂ ਤੱਕ ਨਾ ਪਹੁੰਚਾ ਹੋਵੇ ਨਾ, ਤਾਂ ਫਿਰ ਥੋੜ੍ਹਾ ਜਿਹਾ ਸੰਸਾਰ ਦਿਖਾਈ ਪੈਂਦਾ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਸ ਦਿਨ ਜੇਠ ਸੁਦੀ ਚੌਥ ਨੂੰ ਲਾਹੌਰ ਦੀ ਧਰਤੀ 'ਤੇ ਪਾਤਸ਼ਾਹ ਸੜਦੀ ਹੋਈ ਲੋਹ 'ਤੇ ਬੈਠੇ ਸਨ, ਅਤੇ ਸਾਈਂ ਮੀਆਂ ਮੀਰ ਭਾਵੇਂ ਗੁਰੂ ਪ੍ਰੇਮ ਵਿੱਚ ਸੀ, ਪਰ ਜ਼ਾਰ ਜ਼ਾਰ ਬੱਚਿਆਂ ਦੀ ਤਰ੍ਹਾਂ ਰੋਂਦਾ ਹੋਇਆ ਦਿਖਾਈ ਪਿਆ। ਉਸਨੇ ਪੰਜ ਮਨੁੱਖਾਂ ਦੇ ਨਾਮ ਲਏ, ਕਿਹਾ, ਹੇ ਸੱਚੇ ਪਾਤਸ਼ਾਹ, ਤੁਹਾਨੂੰ ਲੋਹ ਤੱਕ ਪਹੁੰਚਾਉਣ ਵਾਲੇ ਇਹ ਪੰਜ ਬੰਦੇ ਹੈਗੇ। ਸਭ ਤੋਂ ਪਹਿਲਾਂ ਉਸਨੇ ਨਾਮ ਸ਼ੇਖ ਅਹਿਮਦ ਸਰਹੰਦੀ ਦਾ ਲਿਆ, ਜੋ ਨਕਸ਼ਬੰਦੀ ਫਿਰਕੇ ਦਾ ਬੜਾ ਵੱਡਾ ਆਪਣੇ ਆਪ ਨੂੰ ਸੂਫੀ ਸੰਤ ਅਖਵਾਉਂਦਾ ਸੀ। ਸਰਹੰਦ ਵਿੱਚ ਇਹਦਾ ਜਨਮ ਹੋਇਆ, ਸਰਹੰਦ ਵਿੱਚ ਰਿਹਾ, ਅਤੇ ਨਾਮ ਵੀ ਇਹਦਾ ਪੈ ਗਿਆ ਸਰਹੰਦੀ ਸ਼ੇਖ ਅਹਿਮਦ। ਅਤੇ ਦੂਸਰਾ ਨਾਮ ਇਸ ਦੇ ਮੁਰੀਦ ਮੁਰਤਜ਼ਾ ਖਾਨ ਦਾ ਲਿਆ, ਜੋ ਜਹਾਂਗੀਰ ਦੀਆਂ ਸੈਨਾਵਾਂ ਦਾ ਸਿਪਾ ਸਲਾਰ ਸੀ। ਆਖਿਆ, ਮਹਾਰਾਜ, ਦੂਜਾ ਕਾਤਲ ਇਹ ਹੈ। ਤੀਜਾ ਨਾਮ ਦੀਵਾਨ ਚੰਦੂ ਦਾ ਲਿਆ, ਅਤੇ ਚੌਥਾ ਨਾਮ ਤਰਨ ਤਾਰਨ ਦੇ ਕੋਲ ਇੱਕ ਹੋਰ ਮੁਸਲਮਾਨ ਫਕੀਰ ਸੀ, ਜਿਸ ਦਾ ਨਾਮ ਸ਼ੇਖ ਫਤਿਹ ਅਲੀ ਖਾਨ ਸੀ, ਜਿਹਨੂੰ ਅੱਜ ਕੱਲ੍ਹ ਸ਼ੇਖ ਫਤਿਹ ਕਹਿੰਦੇ ਨੇ। ਅਤੇ ਹਾਲੇ ਤੱਕ ਸਮਝ ਨਹੀਂ ਆਈ ਸਾਡੇ ਸਿੱਖ ਭਰਾਵਾਂ ਦੇ ਘਰ ਵਿੱਚ ਕੋਈ ਗਊ ਮੱਝ ਨਵੀਂ ਲਵੇਰੀ ਹੋਵੇ ਨਾ, ਅਤੇ ਪਹਿਲਾਂ ਦੁੱਧ ਚੋ ਕੇ ਖੀਰ ਬਣਾ ਕੇ ਉਹਨੂੰ ਚਾੜਨ ਜਾਂਦੇ ਨੇ। ਸ਼ੇਖ ਫਤਿਹ ਦੀ ਕਬਰ ਮੌਜੂਦ ਹੈ। ਔਰ ਇਸ ਢੰਗ ਨਾਲ ਸਾਈਂ ਮੀਆਂ ਮੀਰ ਨੇ ਉਸਦਾ ਨਾਮ ਚੌਥਾ ਲਿਆ, ਅਤੇ ਪੰਜਵਾਂ ਨਾਮ ਸਵਯਮ ਜਹਾਂਗੀਰ ਦਾ ਲਿਆ। ਕਿਹਾ, ਮਹਾਰਾਜ, ਇਹ ਪੰਜ ਤੁਹਾਡੇ ਕਾਤਲ ਨੇ, ਇਹ ਪੰਜ ਨੇ ਜਿਨ੍ਹਾਂ ਨੇ ਤੁਹਾਨੂੰ ਲੋਹ 'ਤੇ ਬਿਠਾਇਆ ਹੈ। ਔਰ ਬੜਾ ਔਖਾ ਹੈ ਸੜਦੀ ਹੋਈ ਲੋਹ 'ਤੇ ਬੈਠ ਕੇ ਮੁਸਕਰਾਉਣਾ, ਅਤੇ ਮੁਸਕਰਾ ਕੇ ਕੋਈ ਗੱਲ ਕਰਨੀ। ਸਤਿਗੁਰੂ ਕਹਿਣ ਲੱਗੇ, ਸਾਈਂ ਜੀ, ਗੱਲ ਇਸ ਤਰ੍ਹਾਂ ਹੈ। ਬੋਲੇ ਸਤਿਗੁਰ, ਸੁਣ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਤਨ ਜਲਾ ਤੋ ਕਿਆ ਭਇਆ, ਮਨ ਸ਼ਾਂਤ ਹੈ ਹਰੀ ਨਾਮ ਸੇ। ਐ ਸਾਈਂ ਜੀ, ਤੁਸੀਂ ਸਾਡੇ ਸੜਦੇ ਹੋਏ ਤਨ ਵੱਲ ਕਿਉਂ ਦੇਖਦੇ ਹੋ? ਜੇ ਦ੍ਰਿਸ਼ਟੀ ਹੈ ਤਾਂ ਸਾਡੇ ਆਨੰਦ ਨਾਲ ਭਰੇ ਮਨ ਵੱਲ ਦੇਖੋ। ਮਨ ਸ਼ਾਂਤ ਹੈ ਹਰੀ ਨਾਮ ਸੇ, ਕਿਹਾ ਮਹਾਰਾਜ ਮੈਂ ਇਹਨਾਂ ਪੰਜਾਂ ਨੂੰ ਜਾਣਦਾ ਹਾਂ। ਫਿਰ ਸਾਹਿਬ ਮੁਸਕਰਾ ਕੇ ਆਖਣ ਲੱਗੇ, ਸਾਈਂ ਜੀ ਇਹਨਾਂ ਪੰਜਾਂ ਦਾ ਹੀ ਪਤਾ ਹੈ ਕਿ ਜਾਂ ਕਿਸੇ ਸੇਵੇਂ ਦਾ ਵੀ ਪਤਾ ਹੈ? ਸਾਈਂ ਇਕਦਮ ਸਕਤੇ ਵਿੱਚ ਆ ਗਿਆ ਅਤੇ ਕਹਿਣ ਲੱਗਾ, ਹੇ ਸੈਨ ਸਾਹਿਬ ਦੁਆਲਮ, ਹੇ ਸ਼ਾਂਤੀ ਦੇ ਮਹਾਨ ਮੁਜੱਸਮੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਮੈਂ ਜੋ ਖੋਜ ਕਰਾਈ ਹੈ ਆਪਣੇ ਮੁਰੀਦਾਂ ਤੋਂ ਪਤਾ ਚੱਲਿਆ, ਪੜਤਾਲ ਕਰਾਈ ਹੈ, ਮੈਨੂੰ ਪੰਜਾਂ ਦਾ ਹੀ ਪਤਾ ਹੈ। ਨਜ਼ਰੇ ਇਨਾਇਤ ਕਰਕੇ ਜੇ ਕੋਈ ਛੇਵਾਂ ਹੈ ਤਾਂ ਉਸਦਾ ਨਾਮ ਮੈਨੂੰ ਦੱਸ ਦਿਓ ਤਾਂ ਕਿ ਮੈਂ ਲਿਖਤ ਵਿੱਚ ਪਾ ਲਵਾਂ। ਅਤੇ ਸਾਹਿਬ ਹੱਸਦਿਆਂ ਹੋਇਆਂ ਕਹਿਣ ਲੱਗੇ, ਸਾਈਂ ਜੀ ਜੋ ਤੁਹਾਨੂੰ ਦਿਖਾਈ ਪੈਂਦਾ ਹੈ ਉਹ ਕੇਵਲ ਸੰਸਾਰ ਹੈ, ਜੋ ਸਾਨੂੰ ਦਿਖਾਈ ਪੈਂਦਾ ਉਹ ਨਿਰੰਕਾਰ ਹੈ। ਇਹ ਸੰਸਾਰ ਦੀ ਕਲਪਨਾ ਕਿਉਂ ਕਰ ਰਹੇ ਹੋ? ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ, ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਸ ਕਰਨਾ ਸੋ ਹਮਰਾ ਮੀਤ। ਅਤੇ ਕੋਈ ਵਿਰੋਧੀ ਹੈ, ਕੋਈ ਧੋਖੇਬਾਜ਼ ਹੈ, ਕੋਈ ਦੁਖੀ ਹੈ, ਸੰਸਾਰ ਹੈ, ਇਹ ਸਾਡੇ ਹਿਰਦੇ ਦੀ ਅਗਿਆਨਤਾ ਇਸ ਭਾਵ ਨੂੰ ਪ੍ਰਗਟ ਕਰਦੀ ਹੈ। ਨਹੀਂ ਤਾਂ ਮਹਾਰਾਜ ਜੀ ਦੇ ਬੋਲ ਨੇ, ਕਹਿੰਦੇ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਦੁਨੀਆ ਦੇ ਜਿਤਨੇ ਧਰਮ ਮੰਦਰ ਨੇ, ਧਰਮ ਅਸਥਾਨ ਨੇ, ਉਹ ਕੋਈ ਦੇਵਤੇ ਦਾ ਅਸਥਾਨ ਹੋ ਸਕਦਾ ਹੈ, ਕਿਸੇ ਪੈਗੰਬਰ ਦਾ ਅਵਤਾਰ ਦਾ ਅਸਥਾਨ ਹੋ ਸਕਦਾ ਹੈ। ਰੂਹੇ ਜ਼ਮੀਨ 'ਤੇ ਅਗਰ ਕੋਈ ਨਿਰੰਕਾਰ ਦਾ ਅਸਥਾਨ ਹੈ ਤਾਂ ਉਹ ਕੇਵਲ ਗੁਰਦੁਆਰਾ ਹੀ ਹੈ, ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਹੈ, ਕਿਉਂਕਿ ਇੱਥੋਂ ਇਹ ਬੋਲ ਪ੍ਰਗਟ ਹੁੰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿੱਥੇ ਸਰਬੱਤ ਦੇ ਭਲੇ ਦੀ ਆਵਾਜ਼ ਗੂੰਜੇ ਉਸ ਘਰ ਨੂੰ ਨਿਰੰਕਾਰ ਦਾ ਘਰ ਆਖਿਆ ਜਾ ਸਕਦਾ ਹੈ। ਦੁਨੀਆ ਵਿੱਚ ਅਗਿਆਨ ਦਿਖਾਈ ਪਵੇਗਾ ਅਤੇ ਪਤਾ ਚੱਲੇਗਾ ਫਲਾਣਾ ਭੈੜਾ, ਫਲਾਣਾ ਚੰਗਾ, ਫਲਾਣਾ ਉੱਚਾ, ਫਲਾਣਾ ਨੀਵਾਂ। ਸਾਡੇ ਵਿੱਚ ਵੀ ਬੜੇ ਹੱਕੇ ਨੇ ਜਿਨ੍ਹਾਂ ਨੇ ਗੁਰੂ ਦੇ ਬ੍ਰਹਮ ਗਿਆਨ ਨੂੰ ਆਪਣੇ ਹਿਰਦੇ 'ਚ ਥਾਂ ਨਹੀਂ ਦਿੱਤੀ। ਫਲਾਣਾ ਨੀਵੀਂ ਜਾਤ ਦਾ, ਫਲਾਣਾ ਉੱਚੀ ਜਾਤ ਦਾ, ਫਲਾਣਾ ਆਪਣੇ ਇਲਾਕੇ ਦਾ, ਫਲਾਣਾ ਦੂਜੇ ਇਲਾਕੇ ਦਾ, ਇਤਿਹਾਦਕ ਗੱਲਾਂ ਅਗਿਆਨਤਾ ਕਰਕੇ ਪ੍ਰਗਟ ਹੁੰਦੀਆਂ ਹਨ। ਹਾਂਜੀ,
ਗਿਆਨ ਪੈ ਤੇ ਨਸ਼ਟ ਹਵੈ ਚਹਿਤ ਜੇ ਸਤਿਗੁਰ ਧਿਆ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜਦ ਗਿਆਨ ਹਿਰਦੇ ਵਿੱਚ ਹੁੰਦਾ ਹੈ ਫਿਰ ਇਹ ਸਾਰੀਆਂ ਬਿਰਤੀਆਂ ਨਾਸ਼ ਹੋ ਜਾਂਦੀਆਂ ਨੇ ਅਤੇ ਨਿਰੰਕਾਰ ਦਾ ਪ੍ਰਕਾਸ਼ ਅੰਦਰ ਹੋ ਜਾਂਦਾ ਹੈ। ਅਤੇ ਜੇ ਕੋਈ ਚਾਹੇ ਮੇਰੇ ਮਨ ਵਿੱਚ ਬ੍ਰਹਮ ਗਿਆਨ ਦਾ ਚਿਰਾਗ ਜਗ ਪਵੇ ਤਾਂ ਫਿਰ ਗੁਰੂ ਦਾ ਜਪ ਕਰੇ। ਚਹਿਤ ਜੇ ਸਤਿਗੁਰ ਧਿਆਓ, ਫਿਰ ਗੁਰੂ ਨੂੰ ਧਿਆਉਣਾ ਚਾਹੀਦਾ ਹੈ। ਹਾਂਜੀ,
ਸ੍ਰੀ ਅੰਗਦ ਸੁਣ ਕਥਾ ਗਾਰੀ।
ਭਾਈ ਸਾਹਿਬ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਹਿੰਦੇ ਨੇ, ਮਹਾਰਾਜ ਅੱਗੇ ਦੀ ਕਥਾ ਮੇਰੇ ਕੋਲੋਂ ਹੋਰ ਸਰਵਣ ਕਰੋ। ਹਾਂਜੀ,
ਸੈਨ ਦੇਖ ਸੇ ਸੰਤ ਸਿਧਾਰੀ।
ਜਿਹੜੇ ਸੰਤ ਬਣੇ ਫਿਰਦੇ ਸਨ ਉਹ ਸੈਨਾਵਾਂ ਦੇਖ ਕੇ ਹੀ ਦੌੜਦੇ ਹੋਏ ਦਿਖਾਈ ਪਏ। ਹਾਂਜੀ,
ਸ੍ਰੀ ਗੁਰ ਬੈਸ ਰਹਿਤ ਹੀ ਥਾਨਾ।
ਪਰ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਉੱਥੇ ਬੈਠੇ ਰਹੇ। ਜਿਹੜੇ ਹੋਰ ਵੀ ਸੰਤ ਨਾਲ ਆਏ ਹੋਏ ਸਨ ਉਹ ਵੀ ਸੈਨਾ ਦੇਖ ਕੇ ਦੌੜ ਗਏ। ਮੈਂ ਕਈ ਵਾਰੀ ਹੈਰਾਨ ਹੁੰਦਾ ਹਾਂ, ਲੋਕ ਪੁੱਛਦੇ ਨੇ ਸਿੱਖ ਸੰਤ ਵਿੱਚ ਅਤੇ ਆਮ ਸੰਤਾਂ ਵਿੱਚ ਫਰਕ ਕੀ ਹੈਗਾ। ਇੱਕ ਉਦਾਹਰਣ ਦੇ ਕੇ ਮੈਂ ਆਪਣੇ ਸਮੇਂ ਵਿੱਚ ਆਪ ਕੋਲੋਂ ਖਿਮਾ ਦਾ ਜਾਚਕ ਹੋਣ ਲੱਗਾ ਹਾਂ। ਇਹ ਪਿੱਛੇ ਜੇ ਤੁਸੀਂ ਦੇਖਿਆ, ਬਾਬਾ ਰਾਮਦੇਵ ਜੀ ਜਿਹੜੇ ਆਪਣੇ ਆਪ ਨੂੰ ਯੋਗਾ ਆਚਾਰੀਆ ਕਹਿੰਦੇ ਨੇ, ਬੜਾ ਵੱਡਾ ਦਾਅਵਾ ਕਰਦੇ ਹੋਏ ਦਿਖਾਈ ਪੈਂਦੇ ਨੇ। ਉਹਨਾਂ ਨੇ ਪਿੱਛੇ ਜੇ ਸੈਂਟਰ ਸਰਕਾਰ ਨਾਲ ਮੱਥਾ ਲਾਇਆ, ਅਤੇ ਫਿਰ ਉਹਨਾਂ ਨੇ ਇੱਕ ਤੰਬੂ ਜਿਹੇ ਜਿਹੜੇ ਪੰਡਾਲ ਲਗਾਏ ਹੋਏ ਸਨ, ਉੱਥੇ ਕੇਵਲ ਹੰਝੂ ਗੈਸ ਚਲਾਏ ਗਏ। ਥੋੜ੍ਹੀ ਜਿਹੀ ਪੁਲਿਸ ਆਈ ਲਾਠੀਆਂ ਲੈ ਕੇ, ਉਹਨਾਂ ਨੇ ਲਾਠੀ ਚਾਰਜ ਕਰਨਾ ਸ਼ੁਰੂ ਕੀਤਾ ਅਤੇ ਹਾਲੇ ਲਾਠੀਆਂ ਬਾਹਰਲੇ ਗੇਟ ਕੋਲ ਹੀ ਸਨ ਅਤੇ ਬਾਬਾ ਰਾਮਦੇਵ ਜੀ ਬੀਬੀਆਂ ਵਾਲੇ ਕੱਪੜੇ ਪਾ ਕੇ ਦੌੜ ਗਏ। ਸਾਰੀ ਦੁਨੀਆ ਨੇ ਦੇਖਿਆ ਹੈ, ਪਰ ਕਮਾਲ ਦੀ ਗੱਲ ਹੈ, ਜੇ ਸੰਤ ਦੇਖਣੇ ਹੋਣ ਤਾਂ ਤੁਹਾਨੂੰ ਚਮਕੌਰ ਸਾਹਿਬ ਦੀ ਧਰਤੀ 'ਤੇ ਦਿਖਾਈ ਪੈਣਗੇ। 10 ਲੱਖ ਦੀਆਂ ਫੌਜਾਂ ਦਾ ਮੁਕਾਬਲਾ ਹੈ, ਪਰ ਮਜ਼ਾਲ ਹੈ ਇੱਕ ਵੀ ਸੰਤ ਉੱਥੋਂ ਦੌੜਦਾ ਹੋਇਆ ਦਿਖਾਈ ਪਏ। ਉਹ ਪੂਰਨ ਸੰਤ 40 ਸਨ, ਜਿਨ੍ਹਾਂ ਨੂੰ ਸੰਤ ਸਿਪਾਹੀ ਖਾਲਸਾ ਆਖਿਆ ਜਾਂਦਾ ਹੈ, ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਔਰ ਮੈਂ ਇਤਿਹਾਸ ਪੜ੍ਹ ਕੇ ਹੈਰਾਨ ਹੁੰਦਾ ਹਾਂ, ਚਮਕੌਰ ਦੀ ਜੰਗ ਵਿੱਚ 90,000 ਮੁਗਲ ਸੈਨਾ ਮਾਰੀ ਗਈ ਸੀ। 90,000, 1-2 ਹਜ਼ਾਰ ਨਹੀਂ, ਤੁਸੀਂ ਪੜ੍ਹ ਕੇ ਦੇਖ ਲੈਣਾ, 90,000 ਵਜ਼ੀਰ ਖਾਨ ਜਹਾਂਗੀਰ ਸ਼ਾਹ ਆਪਣਾ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਮਾਰੀਆਂ ਗਈਆਂ। ਨਾਹਰ ਖਾਨ ਵਰਗੇ ਚੁਨਿੰਦਾ ਚੋਟੀ ਦੇ ਸੈਨਿਕ ਜਰਨੈਲ ਮਾਰੇ ਗਏ, ਪਰ ਫਿਰ ਵੀ ਪੱਲੇ ਹਾਰ ਪਈ, ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਰ ਸਕੇ, ਨਾ ਉਹਨਾਂ ਨੂੰ ਪਕੜ ਸਕੇ। ਇਸ ਤਰ੍ਹਾਂ ਦੇ ਮਹਾਨ ਯੋਧਿਆਂ ਨੂੰ ਸੰਤ ਕਹਿੰਦੇ ਨੇ। ਇਹ 40 ਮਹਾਨ ਯੋਧੇ ਜਿਨ੍ਹਾਂ ਨੇ ਮੁਕਤਸਰ ਵਿੱਚ ਆਪਣੇ ਪ੍ਰਾਣ ਭੇਟਾ ਕਰ ਦਿੱਤੇ, ਐਸਿਆਂ ਨੂੰ ਸੰਤ ਆਖਿਆ ਜਾ ਸਕਦਾ ਹੈ? ਨਿਰੇ ਲਿਬਾਸ ਵਾਲਿਆਂ ਦੀ ਕਿਹੜੀ ਗੱਲ ਹੈ, ਉਹ ਤਾਂ ਤੁਹਾਨੂੰ ਥਾਂ ਪਰ ਥਾਂ 'ਤੇ ਦੁਨੀਆ ਦੀ ਹਰ ਕੌਮ 'ਚ ਹੀ ਦਿਖਾਈ ਪੈ ਜਾਵਣਗੇ। ਹਾਂਜੀ,
ਇੱਕ ਮੈਂ ਸੰਗ ਦੁਤੀਆ ਮਰਦਾਨਾ,
ਬਾਕੀ ਸਾਰੇ ਸੰਤ ਬਣੇ ਹੋਏ ਦੌੜ ਗਏ, ਗੁਰੂ ਨਾਨਕ ਰਹਿ ਗਏ। ਭਾਈ ਬਾਲਾ ਕਹਿੰਦੇ ਨੇ ਇੱਕ ਮੈਂ ਨਾਲ ਸੀ ਅਤੇ ਇੱਕ ਭਾਈ ਮਰਦਾਨਾ, ਤਾਂ ਹੀ ਤਾਂ ਮਹਾਰਾਜ ਸੈਨਾ ਦੇ ਵਿੱਚ ਪਕੜੇ ਗਏ ਸਨ ਅਤੇ ਬਾਬਰ ਦੇ ਕੈਦ ਖਾਨੇ 'ਚ ਉਹਨਾਂ ਦੇ ਸਾਹਮਣੇ ਚੱਕੀ ਰੱਖੀ ਸੀ। ਦਰਅਸਲ ਗੁਰੂ ਨਾਨਕ ਨੂੰ ਕੈਦ ਕਰਨ ਵਾਲਾ ਕੋਈ ਜੰਮਿਆ ਨਹੀਂ ਹੈ, ਮਹਾਰਾਜ ਇਸ ਲਈ ਕੈਦ ਖਾਨੇ 'ਚ ਗਏ ਤਾਂ ਕਿ ਇਹਨਾਂ ਸੋਲ ਜ਼ਿੰਦਗੀਆਂ ਦੇ ਹੱਥੋਂ ਚੱਕੀ ਛੁਡਵਾਈ ਜਾ ਸਕੇ। ਬਿਲਕੁਲ ਇਸੇ ਤਰ੍ਹਾਂ ਪਹਿਲੇ ਜਾਮੇ 'ਚ ਬਾਬਰ ਦੀ ਜੇਲ੍ਹ 'ਚ ਜਾ ਕੇ ਸੈਦਪੁਰ ਦੇ ਲੋਕਾਂ ਨੂੰ, ਤ੍ਰੀਮਤਾਂ ਨੂੰ, ਬਜ਼ੁਰਗਾਂ ਨੂੰ ਛਡਵਾਇਆ ਅਤੇ 6ਵੇਂ ਜਾਮੇ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਭਾਰਤ ਦੇ 52 ਸਟੇਟਾਂ ਦੇ ਚੁਣਿੰਦਾ 52 ਰਾਜਿਆਂ ਨੂੰ ਮਹਾਰਾਜ ਨੇ ਰਿਹਾ ਕਰਾਇਆ। ਗੁਰੂ ਨੇ ਸਾਨੂੰ ਵੀ ਰਿਹਾ ਤਾਂ ਕਰਾਇਆ ਹੈ, ਪਾਖੰਡ ਤੋਂ, ਵਹਿਮ ਤੋਂ, ਤੋਮਾਤ ਤੋਂ। ਫਰਕ ਸਿਰਫ ਇਤਨਾ ਹੈ, ਉਹਨਾਂ ਰਾਜਿਆਂ ਨੇ ਮਹਾਰਾਜ ਦਾ ਪੱਲਾ ਪਕੜ ਲਿਆ ਸੀ ਅਤੇ ਅਸੀਂ ਅਜੇ ਪੱਲਾ ਪਕੜਨ ਤੋਂ ਇਨਕਾਰ ਕਰਦੇ ਹਾਂ, ਇਸ ਲਈ ਅਸੀਂ ਆਪਣੀ ਕੈਦ ਵਿੱਚ ਖੁਦ ਹੀ ਫਸੇ ਹੋਏ ਹਾਂ। ਅਗਲਾ ਜ਼ਿਕਰ ਮਹਾਨ ਕੀਮਤੀ ਹੈ, ਕਾਬਲੇ ਗੌਰ, ਕਾਬਲੇ ਸੁਨੀਦਨ ਹੈ, ਪਰ ਸਾਰੀ ਵਿਚਾਰ ਹੁਣ ਕੱਲ੍ਹ ਆਪ ਜੀ ਦੇ ਨਜ਼ਰ ਕਰਾਂਗੇ। ਇੱਕ ਬੇਨਤੀ ਮੈਂ ਚੱਲਦੇ ਚੱਲਦੇ ਹੋਰ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹਾਂ, ਬਈ ਨਗਰ ਕੀਰਤਨ 11 ਤਾਰੀਖ ਨੂੰ ਇਸ ਅਸਥਾਨ ਤੋਂ ਪ੍ਰਾਰੰਭ ਹੋਣਾ। ਮੈਂ ਸਵੇਰੇ ਵੀ ਗੁਜ਼ਾਰਿਸ਼ ਕੀਤੀ ਸੀ, ਮੈਂ ਪਹਿਲੇ ਨਗਰ ਕੀਰਤਨ ਵਿੱਚ ਨਹੀਂ ਜਾਂਦਾ ਹੁੰਦਾ ਸੀ, ਮੇਰੀ ਆਪਣੀ ਤਰਕ ਸੀ। ਮੈਂ ਕਹਿੰਦਾ ਹੁੰਦਾ ਸੀ ਵੀ ਐਵੇਂ ਲੋਕ ਸਮੋਸੇ ਖਾ ਕੇ ਆ ਜਾਂਦੇ, ਐਵੇਂ ਫਿਰ ਤੁਰ ਕੇ ਆ ਜਾਂਦੇ ਨੇ। ਮੈਨੂੰ ਮਸਕੀਨ ਜੀ ਕਹਿਣ ਲੱਗੇ, ਪੁਰਖਾ ਤੂੰ ਨਗਰ ਕੀਰਤਨ ਵਿੱਚ ਨਹੀਂ ਜਾਣਾ? ਮੈਂ ਕਿਹਾ ਜੀ ਤੁਸੀਂ ਹੋ ਆਓ, ਮੈਂ ਉੱਥੇ ਕੀ ਕਰਨਾ ਹੈ। ਮੈਨੂੰ ਕਹਿਣ ਲੱਗੇ ਇੱਕ ਵਾਰੀ ਤੂੰ ਨਾਲ ਚੱਲ ਕੇ ਦੇਖ। ਮੈਂ ਆਪਣੇ ਉਸ ਅਨੁਭਵ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦਾ। ਨਗਰ ਕੀਰਤਨ ਵਿੱਚ ਬਾਣੀ ਦਾ ਕੀਰਤਨ ਕਰਨ ਦਾ ਜੋ ਆਨੰਦ ਬਣਦਾ ਹੈ, ਉਸ ਆਨੰਦ ਨੂੰ ਮਾਣਿਆ ਹੀ ਜਾ ਸਕਦਾ, ਬਿਆਨਿਆ ਨਹੀਂ ਜਾ ਸਕਦਾ। ਔਰ ਜਦੋਂ ਨਗਰ ਕੀਰਤਨ ਨਿਕਲਦੇ ਨੇ, ਉਸ ਵੇਲੇ ਦਰਗਾਹ 'ਚੋਂ ਮੁਕਤ ਆਤਮਾਵਾਂ ਵੀ ਵਿੱਚ ਸ਼ਮੂਲੀਅਤ ਪ੍ਰਦਾਨ ਕਰਦੀਆਂ ਨੇ, ਉਹਨਾਂ ਦਾ ਸਾਧ ਸਨਿਗਧਤਾ ਅਤੇ ਉਹਨਾਂ ਦੀ ਬਰਕਤ ਵੀ ਨਗਰ ਕੀਰਤਨ 'ਚ ਮਹਿਸੂਸ ਕੀਤੀ ਜਾ ਸਕਦੀ ਹੈ। ਤੁਹਾਡੇ ਪਰਿਵਾਰ ਵਿੱਚ, ਘਰ ਵਿੱਚ ਇੱਕ ਵੀ ਜੀਅ ਬਾਕੀ ਨਾ ਰਹੇ, ਛੁੱਟੀ ਦਾ ਵੀ ਦਿਨ ਹੈਗਾ ਹੈ, ਵੱਧ ਚੜ੍ਹ ਕੇ ਨਗਰ ਕੀਰਤਨਾਂ 'ਚ ਪਹੁੰਚ ਕੇ ਰੌਣਕਾਂ ਵਧਾਓ ਅਤੇ ਮਹਾਰਾਜ ਜੀ ਦੀਆਂ ਬਰਕਤਾਂ ਪ੍ਰਾਪਤ ਕਰੋ। ਫਿਰ ਤੋਂ ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।